गुरु नानक अंगद गुरु अमरदास पद बंद रामदास अर्जन गुरु वर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो चरण अरबिंद वह प्रगटियो मर्द अगमड़ा वरयाम अकेला वाह वाह गोबिंद सिंह आपे गुर चेला
सतनाम श्री वाहिगुरु साहिब जीओ अता बख्श दो पाक परवर दिगार रहीम अस्त रोजी देहो हर दियार अता बख्श दो पाक परवर दिगार
वाहेगुरु जी का खालसा वाहेगुरु जी की फतेह। गुरु की संगत साहिबे कमाल साहिबे जमाल पुत्रां दे दानी और साडे सारयां दे धर्म दे पिता धन श्री गुरु गोबिंद सिंह जी महाराज जी उन्हां दी मुबारक रसना तो उचारी हुई है बाणी जफरनामा। इस दी पावन कथा विचार करन वास्ते गुरमुख प्यारियो आपां एकत्रित होए हां। साध संगत जी दास तो पहलों बहुत ही सत्कारयोग दमदमी टकसाल के विद्यार्थी ग्ञानी सतनाम सिंह जी वो 12 माह की कथा आप जी ने सरवण करवा रहे थे। उन्होंने उपरंत सरपंच साहब ने भी कुछ विचार आप गुरु की संगत को दिते। मैं उन्होंने विचारों की निचोड़ यह कढ़ी कि सिक्खी की जो उसारी है सिक्खी के महल की वो शरदा उपर टिकी हुई है। और साध संगत जी आप जी ने पिछले हफ्ते बड़े प्रेम के नाल इस बाणी का आरंभ सरवण किया जफरनामे की कथा का। मालिक की यह चिट्ठी है कई बार शरदा तो हीणे पुछते आ कि चिट्ठी की बाणी की कथा करनी चिट्ठी ताई नमस्कार करनी यह जायज़ है कि यह गुरबाणी के वाकर तुल है। याद रखो एक चिट्ठी धन श्री गुरु ग्रंथ साहिब जी महाराज जिया दे विच भी अंकित है जो आरंभ हुंदी आ मेरा मन लोचै गुरदर्शन ताई बिलप करे चात्रिक की न्याई। साध संगत जी ओ महाराज साहिब जी दे शब्द हजारे दी बाणी तां भी एक चिट्ठी दे रूप दे विच आई सी ना। और दूसरी गल गुरु की संगत एक प्रश्न उठिया सी पिछले हफ्ते दी कथा तों बाद किसी प्रेमी जन ने किया क्यों करके इंटरनेट उपर यह कथा लाइव जाती है तो वह अधिकार रखते मेरे वीर पुछण का भी उन्होंने ये पूछया कि मालिक की उम्र कोई 42 साल या 41 साल 9 महीने इस प्रकार विद्वान लोग मानते हैं। आप जी दे आगमन तो लै करके आप जी दे संदेहे ज्योति जोत समाउण तक साध संगत जी आप जी दे जीवन का घटनाक्रम इतना कुछ सी कि दसो एहो जी बाणी या दसम पातशाह जी दी बाणी इहनू उचारण करन दा वक्त कित्थे मिलिया यह पुछया गया। और साध संगत जी कथा आरंभ करन तो पहला मैं इस बाबत बेनती करना चाहुंदा ये साडे धर्म का ग्रंथ है और साडे समय दे विच भाव कलयुग दे समय दे विच लिखिया गया। त्रेते युग दे अवतारी पुरश होए हन श्री कृष्ण और श्री कृष्ण दी रचित पुस्तक है भागवत गीता या व्यासा ने लिखी उहदे विच भागवत गीता दा हिस्सा आउंदा। तुसी अज तक साडे जो हिंदू सनातनी वीर आ कदे उहनां ने यह शंका कीती कि गीता कृष्ण कृत है या नहीं। तुसी विचारो जंग दा मैदान भख रहा है एक पासे कौरवां दी सेना एक पासे पांडवां दी सेना आप कृष्ण रथ उपर बैठा है ते उस वेले अर्जुन दे प्रथाए कृष्ण गीता उचारदा। तुसी दसो कि वह किहो जिहा समां सी कि वह वेले गीता उचार हो सकदी सी जां नहीं। पर जेडे साडे वीर हन हिंदू वीर उन्हां दे व्याख्याकार उन्हां दे पंडतां नूं सुनण दी जदों समा मिलिया ते उन्हां दी राय लई उन्हां दी शरदा यह कहिंदी आ कि उस वेले जिस वेले कृष्ण ने गीता वाणी उचारी उस वेले समा ही ठहर गया। और गीता दे अध्यायां दे विच इह श्लोक आउंदा शरदा वानंग लभते ज्ञानंग कि कृष्ण कहिंदा अर्जुन नूं जे दुनिया दे विच किसे नूं ज्ञान मिलिया शरदावान नूं मिलिया कदे नास्तिक नूं प्रश्नाकार बिरती नूं कदे संसेगत बिरती नूं इन्हां ताईं ज्ञान नहीं मिलदा। सो मेरा भाव कहण दा ओह कृष्ण कृत बाणी जो कि पूर्ण अवतार भी नहीं सी अकाल पुरख वाहिगुरु दा विष्णु दा अवतार मन्निया गया ते दूसरे पासे सोलह कलह संपूर्ण फलिया अनित कला होए ठाकुर चढ़िया धन श्री गुरु नानक देव जी महाराज और उन्हां दी दसम जोत धन श्री गुरु गोबिंद सिंह जी महाराज जी ओ केस वेले किवें बाणी उचारदे हन लिखदे हन पिता का जन्म के जाने पूत ये साढ़े वास्ते मापण वालियां गल्लां नहीं आ। लेकिन विस्थार दे नाल पिछले हफ्ते तुसी किस प्रकार सच्चे पातशाह दीन दुनिया के मालिक श्री आनंदपुर साहब जी का त्याग करके अपनी इच्छा दे नाल ते ओ गए जांदे जांदे माछीवाड़े तो हो करके दीने पहुँचते आ दीने देसू तिरखाण के घर तीन महीने ते 13 दिन रहिंदे आ। उस समय दे विच जफरनामे की बाणी लिखी जाती है और भाई दया सिंह साहब जी पंजा प्यारियां दे मुखी और भाई धर्म सिंह जी आगरे वाले ये दोवें गुरु के सिख महाराज साहब जी की चिट्ठी सीस उपर लै करके ते औरंगाबाद औरंगजेब ताईं देण वास्ते जाते हैं। औरंगजेब की कचहरी दे विच सलाम नहीं अर्ज करते बल्कि साध संगत जी ऐसे बाणी का दर्शन करके बाणी नूं सामने रख करके दोवें सिंह बड़ी श्रद्धा दे नाल प्रेम सहित गज करके आखते हैं वाहेगुरु जी का खालसा वाहेगुरु जी की फतेह। सो साध संगत जी महाराज साहिब जी पहलों इस चिट्ठी नूं आरंभ करन तो पहलों इस बाणी की शुरुआत तो पहला महाराज साहिब जी मंगल करते हैं। विद्वाना की राय हुंदी आ मंगल दे दो कारण हुंदे आ एक दुनिया दे विच दस देना कि मेरा इष्ट कौन है। हुण साध संगत जी जे औरंगजेब जिसनों अल्लाह मन रहा और अपने आप नूं धर्मी समझ रहा जे ओही गुरु गोबिंद सिंह दा अकाल पुरख वाहिगुरु है ते गल गलत होवेगी। गुरु गोबिंद सिंह जी महाराज जी ने पाज उखाड़ना के असल दे विच जेड़ा अल्लाह पाकं पाक है मैं उसका उपाशक हाँ किसी दंभ पखंड के मगर नहीं लगा तेरे वांग जो तू शरिया दा झूठा निकाब उपर ओढ़िया है। महाराज साहब जी अपना इष्ट दसण वास्ते ते नास्तिक भ्रांति नूं दूर करन वास्ते ये सिद्ध करन वास्ते कि मैं हों परम पुरख को दासा देखण आयो जगत तमाशा अपने इष्ट अकाल पुरख वाहिगुरु का मंगल किस प्रकार करते आ। साध संगत जी आपां पंज बैंत सच्चे पातशाह जी की कृपा दे नाल पिछले हफ्ते सरवण किए रहिंदे जो सत बैंत हुण मंगल दे ओह सरवण करिए फिर जो दासतान आरंभ होवेगी उसकी इतिहासिक पिछोकड़ मालिक कृपा करन उत्थे सांझी करांगे जी ते प्रेम नाल असीस बख्शो। सतनाम श्री वाहे गुरु साहिब जी
अता बख्श दो पाक पर वर देगा।
ए मेरे मालिक तू अता तमाम गुण दाता दा बख्शिंद दाता है ददा दाता एक है और पाक है तेरी वर्गी पवित्र वस्तु दुनिया दे विच दूसरी है नहीं। परवदिगार तू साडी परवरिश करन वाला माता दे गर्भ विच जिस वेले पुठे लटक रहे सां उस वेले तो लै करके ते इस वेले तक और अगां तक भी तू ही एक परवदिगार परवरिश करन वाला है।
रहीम अस्त रोजी दे हो हर दया
ए तू बड़ा रहम दिल है तेरी रहम दा कोई अंत नहीं। रहीम अस्त तू है रहीम रोजी जी दे हो हर दयार। मेरा ख्याल जिन्हें आपां एनआरआई वीर बैठे हाँ अपने वास्ते ये बड़ी जरूरी अरदास है मालिक गुरु गोबिंद सिंह साहिब जी अंकित करते हैं रहीम अस्त रोजी देहो हर दयार। दयार नाम है वलैत दा वलैत नाम है बारले मुल्कां दा असी सारे बारले मुल्कां दे विच रहण वाले हाँ अपनी रोजी वास्ते इत्थे आए हाँ मालिक मंगल किहो जिहा करदे आ रोजी देहो हर दयार। वलैतां विच रहण वाले भी हर बंदे ताईं देशां विदेशां ताईं तू ही रिजक दाता है, तू ही अन्न दाता है, तू ही कृपा दा निधान खजाना है।
के साहिब दयारस्त आजम अजीम।
इस तरीके दे नाल तमाम वलायतां भाव जिन्ने भी मुल्क हन उन्हां दा तू वड्डा बादशाह है। फिर पढ़ दो।
के साहिब दयारस्त आजम अजीम।
अस्त तू है ते आजम अजीम सच्चे पाशाह, तू गरीब नवाज है। ਜਿਵੇਂ ਆਮ ਤੁਸੀਂ ਸੁਣਿਆ ਹੋਵੇਗਾ ਗੁਰੂ ਨਾਨਕ ਯਾਰ ਗਰੀਬਾਂ ਦਾ, ਕਿ ਜੋ ਅਮੀਰ ਸਨ, ਬਾਦਸ਼ਾਹ ਹਾਕਮਰਾਨ ਲੋਕ ਸਨ, ਉਹਨਾਂ ਨਾਲ ਮਿੱਤਰਾਈ ਜਿੰਨੇ ਵੀ ਅਵਤਾਰੀ ਪੁਰਸ਼ ਹੋਏ ਹਨ ਉਹਨਾਂ ਨੇ ਕੀਤੀ, ਇਹ ਸਾਡਾ ਇਤਿਹਾਸ ਦੱਸਦਾ। ਔਰ ਕਦੇ ਕਦਾਈ ਜਿਵੇਂ ਭੀਲਣੀ ਸੀ ਜਾਂ ਕੁਬਜਾ ਸੀ, ਉਹਨਾਂ ਦਾ ਉਧਾਰ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲਾਲੋ ਤਰਖਾਣ ਦੇ ਘਰ ਜਾ ਕਰਕੇ ਕੋਧਰੇ ਦਾ ਪ੍ਰਸ਼ਾਦਾ ਛਕਦੇ ਹਨ। ਐਸੇ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਅਣਤ ਕਲਾ ਹੋਏ ਠਾਕੁਰ ਚੜ੍ਹਿਆ, ਆਪੇ ਸੂਖਮ ਆਪੇ ਅਸਥੂਲਾ, ਲਖੀ ਨਾ ਜਾਏ ਨਾਨਕ ਲੀਲਾ। ਐਸੇ ਗਰੀਬ ਨਿਵਾਜ ਆਜ਼ਮ ਅਜ਼ੀਮ ਹਨ
ਕਿ ਹੁਸਨਲ ਜਮਾਲ ਅਸਤ ਰਾਜ਼ਕ ਰਹੀਮ।
ਵਾਹਿਗੁਰੂ ਤੂੰ ਹੁਸਨਲ ਜਮਾਲ ਅਸਤ, ਤੇਰਾ ਹੁਸਨ, ਤੇਰਾ ਨੂਰ, ਤੇਰਾ ਰੂਪ ਬੜਾ ਤੇਜ ਪ੍ਰਤਾਪੀ ਹੈ, ਤੂੰ ਸੁੰਦਰ ਤੋਂ ਵੀ ਸੁੰਦਰ ਹੈ। ਔਰ ਇਸ ਤਰੀਕੇ ਦੇ ਨਾਲ ਰਾਜ਼ਕ ਰਹੀਮ, ਤੂੰ ਰੋਜੀ ਦੇਣ ਵਾਲਾ ਔਰ ਰਹਿਮ ਦਿਲ ਹੈ।
ਕਿ ਸਾਹਿਬ ਸੌਰ ਅਸਤ ਆਜਿਜ਼ ਨਿਵਾਜ਼।
ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ, ਪਹਿਲੋਂ ਜੋ ਆਇਆ ਸੀ ਆਜ਼ਮ ਅਜ਼ੀਮ, ਆਜ਼ਮ ਅਜ਼ੀਮ ਦਾ ਅਰਥ ਸੀ ਤੂੰ ਵੱਡੇ ਤੋਂ ਵੀ ਵੱਡਾ ਹੈ, ਤੇ ਇਸ ਪੰਕਤੀ ਦੇ ਵਿੱਚ ਇਸ ਪ੍ਰਕਾਰ ਆਉਂਦਾ। ਫਿਰ ਪੜ੍ਹ ਦੋ।
ਕਿ ਸਾਹਿਬ ਸੌਰ ਅਸਤ ਆਜਿਜ਼ ਨਿਵਾਜ਼।
ਤੂੰ ਮੇਰਾ ਮਾਲਿਕ, ਸੌਰ ਨਾਮ ਹੈ ਬੁੱਧੀ ਦਾ, ਅਕਲ ਦਾ, ਤੂੰ ਅਕਲ ਦਾ ਮਾਲਿਕ ਹੈ। ਜਿੰਨੇ ਵਿਦਵਾਨ ਹੋਏ ਹਨ, ਜਿੰਨੇ ਪੰਡਿਤ ਲਿਖਾਰੀ, ਮੌਲਾਣੇ ਕਾਜ਼ੀ, ਜਿੰਨੇ ਸਿਆਣੇ ਤੋਂ ਸਿਆਣੇ ਹੋਏ ਹਨ, ਗ੍ਰੰਥਕਾਰ ਹੋਏ ਹਨ, ਰਿਸ਼ੀ ਮੁਨੀ ਪੀਰ ਪੈਗੰਬਰ ਹੋਏ ਹਨ, ਤੂੰ ਉਹਨਾਂ ਦੀ ਜਿਹੜੀ ਬੁੱਧੀ ਆ ਉਸ ਦਾ ਸਾਹਿਬ ਸਊਰ ਅਸਤ ਆਜ਼ਿਜ਼ ਨਿਵਾਜ਼, ਆਜ਼ਿਜ਼ ਨਿਵਾਜ਼ ਮਾਫ ਕਰਨਾ, ਇਸ ਦਾ ਭਾਵ ਹੈ ਗਰੀਬ ਨਿਵਾਜ।
ਗਰੀਬ ਉਲ ਪਰਸਤੋ ਗਨੀਮ ਉਲ ਗੁਦਾਜ਼।
ਮੇਰਾ ਮਾਲਿਕ ਗਰੀਬਾਂ ਦੀ ਪਰਵਰਿਸ਼ ਕਰਨ ਵਾਲਾ ਹੈ, ਗਰੀਬਾਂ ਦਾ ਖਿਆਲ ਰੱਖਣ ਵਾਲਾ ਹੈ। ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਪਈ ਕਦਾਹੀ, ਤਿੰਨ ਕੋ ਭੀ ਸਰਦਾਰ ਕਹਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਗੁਰੂ ਕੀ ਸੰਗਤ, ਪਹਾੜੀ ਰਾਜਿਆਂ ਨੂੰ ਹਿੰਦੁਸਤਾਨ ਦੇ ਤਖ਼ਤ 'ਤੇ ਬਿਠਾਉਣਾ ਸੌਖੀ ਗੱਲ ਆ, ਲੇਕਿਨ ਗਰੀਬ ਲਤਾੜੇ ਹੋਏ ਲਾਚਾਰ ਲੋਕਾਂ ਦੇ ਹੱਥਾਂ ਦੇ ਵਿੱਚ, ਜਿਹੜੇ ਲੋਕ ਕਦੇ ਪਕਾਰ ਕਰਦੇ ਸਨ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਨਾ ਕਬਹੂ ਪਕੜੀ, ਚਿੜੀ ਉੜੀ ਸੇ ਹਮ ਡਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ। ਉਹਨਾਂ ਤਾਈਂ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਣਾਇਆ, ਸਵਾ ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਐਸੇ ਮੇਰੇ ਮਾਲਿਕ ਗਰੀਬ ਨਿਵਾਜ਼ ਹਨ, ਔਰ ਗਰੀਬ ਉਲ ਪਰਸਤੋ, ਗਰੀਬਾਂ ਦਾ ਖਿਆਲ ਰੱਖਣ ਵਾਲੇ। ਔਰ ਸਾਧ ਸੰਗਤ ਜੀ, ਜਿਵੇਂ ਸੁਖਮਣੀ ਸਾਹਿਬ ਜੀ ਦੀ 12ਵੀਂ ਅਸ਼ਟਪਦੀ ਦਾ ਸਲੋਕ ਹੈ ਨਾ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਤੇ ਇੱਥੇ ਜੋ ਸ਼ਬਦ ਆਉਂਦਾ ਹੈ ਗਨੀਮਲ ਗੁਦਾਜ਼, ਕਿ ਤੂੰ ਸੱਚੇ ਪਾਤਸ਼ਾਹ, ਇਸ ਤਰੀਕੇ ਦੇ ਨਾਲ ਗਨੀਮਲ ਜਿਹੜੇ ਹੰਕਾਰੀ ਆ ਉਹਨਾਂ ਦਾ ਅੰਤ ਕਰਨ ਵਾਲਾ ਹੈ, ਉਹਨਾਂ ਦਾ ਨਾਸ਼ ਕਰਨ ਵਾਲਾ ਹੈ, ਗੁਦਾਜ਼ ਉਹਨਾਂ ਨੂੰ ਗਾਲਣ ਵਾਲਾ ਹੈ।
ਸ਼ਰੀਅਤ ਪਰਸਤੋ ਫਜ਼ੀਲਤ ਮੁਆਬ।
ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਬਾਬਦ ਕਹਿੰਦੇ ਆ, ਤੂੰ ਸ਼ਰੀਅਤ ਪਰਸਤੋ। ਸ਼ਰੀਅਤ ਨਾਮ ਸ਼ਰੀਆ ਕਾਨੂੰਨ ਦਾ ਨਹੀਂ ਇੱਥੇ, ਸ਼ਰੀਆ ਨਾਮ ਹੈ ਕਿਸੇ ਰਹਿਤ ਦਾ, ਕਿਸੇ ਮਰਿਆਦਾ ਦਾ। ਜਿਵੇਂ ਹਿੰਦੂ ਵੀਰ ਵਰਤਦੇ ਨਾ ਸ਼ਬਦ ਮਰਿਆਦਾ ਪੁਰਸ਼ੋਤਮ, ਮਰਿਆਦਾ ਪੁਰਸ਼ੋਤਮ ਕਿਸੇ ਧਰਮ ਦੇ ਨਾਲ ਨਹੀਂ ਬੱਝਾ, ਇਸੇ ਤਰੀਕੇ ਦੇ ਨਾਲ ਸ਼ਰੀਅਤ ਪਰਸਤੋ, ਇਹ ਕਿਸੇ ਮੁਸਲਮਾਨ ਧਰਮ ਨਾਲ ਨਹੀਂ ਬੱਝਾ। ਮਾਲਿਕ ਦਾ ਇਹ ਸ਼ਬਦ ਵਰਤਣ ਦੇ ਕਾਰਨ ਉਹ ਆਪ ਜਾਣਨ, ਪਰ ਇੱਕ ਉਸ ਵੇਲੇ ਦੀ ਇੱਕ ਪੈਟਰਨ ਸੀ ਜੋ ਮੁਗਲ ਹਕੂਮਤ ਦੇ ਵਿੱਚ ਚੱਲ ਰਹੀ ਸੀ ਅਕਬਰ ਬਾਦਸ਼ਾਹ ਦੇ ਵੇਲੇ ਤੋਂ। ਇੱਕ ਸ਼ਰੀਆ ਹੁੰਦੀ ਆ ਤੇ ਦੂਸਰੀ ਇਸਲਾਮ ਦੇ ਵਿੱਚ ਉਹਨੂੰ ਜ਼ਵਾਬਿਤ ਕਹਿੰਦੇ ਆ। ਸ਼ਰੀਆ ਨਾਮ ਹੈ ਜੋ ਕੁਰਾਨ ਦਿਆਂ ਮਸਲਿਆਂ ਮੁਤਾਬਕ ਕਾਨੂੰਨ ਬਣਾਇਆ ਜਾਵੇ, ਤੇ ਜੋ ਜ਼ਵਾਬਿਤ ਹੈ ਉਹ ਇਹ ਹੈ ਕਿ ਹੁਕਮਰਾਨ ਜਾਂ ਜਿਵੇਂ ਸਟੇਟ ਦੀ ਜੋ ਸਰਕਾਰ ਹੈ ਉਹ ਕੋਈ ਕਾਨੂੰਨ ਲਾਗੂ ਕਰ ਸਕਦੀ ਆ, ਉਹ ਸ਼ਰੀਆ ਤੋਂ ਵਿਰੋਧਾਕਾਰ ਨਾ ਹੋਵੇ, ਪਰ ਉਹ ਨੈਸੈਸਰੀ ਇਹ ਜ਼ਰੂਰੀ ਨਹੀਂ ਆ ਕਿ ਕੁਰਾਨ ਦੇ ਬਿਲਕੁਲ ਅਨੁਕੂਲ ਵੀ ਹੋਵੇ। ਸੋ ਜਿੱਥੇ ਔਰੰਗਜ਼ੇਬ ਦਾ ਦਿਲ ਕਰਦਾ ਸੀ ਉੱਥੇ ਸ਼ਰੀਆ ਕਾਨੂੰਨ ਦੀ ਵਰਤੋਂ ਕਰਦਾ ਸੀ, ਔਰ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ, ਇਹੋ ਜਿਹੜੇ ਗਲਤ ਫਤਵੇ ਸੋ ਜ਼ਾਹਰ ਕਰਨੇ, ਇਹ ਸਾਰੇ ਦੇਣੇ, ਉੱਥੇ ਉਹ ਦੂਸਰਾ ਜਿਹੜਾ ਕਾਨੂੰਨ ਸੀ ਸਟੇਟ ਵਾਲਾ, ਉਹ ਉਸ ਦੀ ਵਰਤੋਂ ਕਰਦਾ ਸੀ। ਇੱਕ ਜਗ੍ਹਾ ਨਹੀਂ, ਤੁਸੀਂ ਆਪ ਇਤਿਹਾਸ ਤੋਂ ਜਾਣੂ ਹੋ, ਆਪਣੇ ਪਿਤਾ ਨੂੰ ਕੈਦ ਕਰਨਾ, ਆਪਣੇ ਭਰਾਵਾਂ ਨੂੰ ਮਰਵਾਉਣਾ, ਇਹ ਸਾਰੇ ਸ਼ਰੀਆ ਦੇ ਅਨੁਸਾਰ ਨਹੀਂ ਗੱਲਾਂ। ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੰਗਲ ਕਰਦੇ ਕਰਦੇ ਉਹਦਾ ਪਾਜ ਉਖਾੜ ਰਹੇ ਆ, ਮੇਰਾ ਵਾਹਿਗੁਰੂ ਤਾਂ ਉਹ ਹੈ ਜਿਹੜਾ, ਫੇਰ ਪੜ੍ਹ ਦੋ,
ਸ਼ਰੀਅਤ ਪਰਸਤੋ ਫਜ਼ੀਲਤ ਮੁਆਬ,
ਸ਼ਰੀਅਤ ਪਰਸਤੋ ਉਹ ਹਰ ਹਾਲਤ ਦੇ ਵਿੱਚ ਧਰਮ ਦੇ ਅਨੁਸਾਰ ਰਹਿਣ ਵਾਲਾ ਹੈ, ਔਰ ਫਜ਼ੀਲਤ ਮੁਆਬ, ਫਜ਼ੀਲਤ ਨਾਮ ਹੈ ਵਡਿਆਈਆਂ ਦਾ, ਉਹਦੀਆਂ ਵਡਿਆਈਆਂ ਦਾ ਕੋਈ ਅੰਤ ਨਹੀਂ, ਉਹਦੀ ਮਹਿਮਾ ਲਖੀ ਨਾ ਜਾਏ,
ਹਕੀਕਤ ਸ਼ਨਾਸੋ ਨਬੀਉਲ ਕਿਤਾਬ।
ਸੋ ਉੱਥੇ ਮੁਆਬ ਨਾਮ ਸੀ ਘਰ ਦਾ, ਤੂੰ ਵਡਿਆਈਆਂ ਦਾ ਘਰ ਹੈ, ਔਰ ਅਗਲੀ ਪੰਕਤੀ ਹੈ ਹਕੀਕਤ ਸ਼ਨਾਸੋ ਨਬੀਉਲ ਕਿਤਾਬ, ਹੇ ਮੇਰੇ ਵਾਹਿਗੁਰੂ ਜਿਵੇਂ ਹੰਸ ਦੀ ਚੁੰਝ ਵਿੱਚ ਖਟਿਆਈ ਹੁੰਦੀ ਆ, ਇਹਦੇ ਕਰਕੇ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਲੈਂਦੀ ਆ, ਜਿਸ ਨੂੰ ਅਸੀਂ ਗੁਰਮੁਖ ਭਾਸ਼ਾ ਦੇ ਵਿੱਚ, ਗੁਰਮੁਖ ਤਾਈ ਦੀ ਰੰਗਤ ਦੇ ਵਿੱਚ ਅਰਦਾਸ ਵਿੱਚ ਮੰਗਦੇ ਹਾਂ, ਵਿਵੇਕ ਦਾਨ, ਮੈਨੂੰ ਬਿਬ ਤੋਂ ਏਕ ਹੋਣ ਦੀ ਜਿਹੜੀ ਦ੍ਰਿਸ਼ਟੀ ਆ, ਉਹ ਜਿਹੜੀ ਨਿਗਾਹ ਆ, ਅਕਾਲ ਪੁਰਖ ਵਾਹਿਗੁਰੂ ਆਪਣੀ ਬਾਣੀ ਦੁਆਰਾ ਤੂੰ ਦੇ, ਅਸੀਂ ਮੰਗਦੇ ਹਾਂ ਵਿਵੇਕ ਦਾਨ। ਵਿਵੇਕ ਦਾਨ ਦਾ ਕਥਨ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਵਿਵੇਕ ਦਾ ਘਰ ਹੈ, ਹਕੀਕਤ ਸ਼ਨਾਸੋ, ਜਿਵੇਂ ਸ਼ਬਦ ਹੈ ਨਾ, ਜਿਵੇਂ ਕੋਈ ਇੰਸਪੈਕਸ਼ਨ ਕਰਨ ਆਵੇ, ਉਹ ਸ਼ਨਾਖਤ ਕਰਨ ਆਇਆ, ਹਕੀਕਤ ਸ਼ਨਾਸੋ, ਸੱਚ ਤੇ ਝੂਠ ਦੀ ਸ਼ਨਾਖਤ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ, ਔਰ ਨਬੀ ਉਲ ਕਿਤਾਬ, ਤਮਾਮ ਦੁਨੀਆਂ ਦੇ ਜਿਹੜੇ ਗ੍ਰੰਥ ਸਨ ਉਹਨਾਂ ਦਾ ਜਿਹੜਾ ਕਰਤਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ, ਆਪੇ ਪੱਟੀ ਕਲਮ ਆਪ ਉੱਪਰ ਲੇਖ ਪੀ ਤੂੰ, ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ, ਦੂਜੇ ਨੂੰ ਕਹਿਣਾ ਕਾਹਦੇ ਵਾਸਤੇ ਆ, ਤੂੰ ਅਸਲ ਵਜੂਦ, ਜਿਹੜਾ ਧਰਮ ਦੇ ਵਿੱਚ ਸੱਚਾਈ ਹੈ ਉਹ ਤੇਰੀ ਆ, ਅਤੇ ਜਿਹੜਾ ਕੋਈ ਵਿਗਾੜ ਹੈ, ਝੂਠ ਹੈ, ਉਹ ਬੰਦੇ ਦੀ ਕ੍ਰਿਤ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ, ਤੂੰ ਤਮਾਮ ਕਿਤਾਬਾਂ ਦਾ ਤੋ ਰਚਾਇਤਾ ਹੈ, ਪਿਤਾ ਸਰੂਪ ਹੈ,
ਕਿ ਦਾਨਿਸ਼ ਪਿਓਹ ਅਸਤ ਸਾਹਿਬ ਸ਼ਊਰ,
ਤੂੰ ਦਾਨਿਸ਼ ਦਾਨਾਈ ਭਾਵ ਬੁੱਧੀ ਦਾ, ਤੂੰ ਬੁੱਧੀ ਦਾ ਮੇਰੇ ਮਾਲਿਕ, ਇਸ ਪ੍ਰਕਾਰ ਪਿਓ ਨਾਮ ਹੈ ਪਹਾੜ ਹੈ, ਤੂੰ ਬੁੱਧੀ ਦਾ ਪਹਾੜ ਹੈ, ਇਸ ਪਹਾੜ ਤੋਂ ਹੀ ਸਾਰੇ ਬਾਕੀ ਜਿੰਨੇ ਹਨ ਇਸ ਤੋਂ ਬੁੱਧੀ ਲੈਂਦੇ ਹਨ, ਅਸਲ ਦੇ ਵਿੱਚ ਤੂੰ ਸਾਹਿਬ ਸ਼ਊਰ, ਤੂੰ ਸ਼ਊਰ ਅਕਲ ਦਾ ਮਾਲਿਕ ਹੈ, ਉਸ ਦੇ ਖਜ਼ਾਨੇ ਦਾ ਤੂੰ ਵੱਡਾ ਸੋ ਜਗੀਰਦਾਰ ਹੈ,
ਹਕੀਕਤ ਸ਼ਨਾਸਸਤ ਜ਼ਾਹਰ ਜ਼ਹੂਰ,
ਇਸ ਤਰੀਕੇ ਦੇ ਨਾਲ ਤੂੰ ਹਕੀਕਤ ਸੱਚਾਈ ਦੀ ਸ਼ਨਾਖਤ ਕਰਨ ਵਾਲਾ, ਉਸ ਦਾ ਫੈਸਲਾ ਕਰਨ ਵਾਲਾ, ਤੂੰ ਵੱਡਾ ਇਸ, ਸੋ ਜਿਵੇਂ ਤੂੰ ਜੱਜ ਲੱਗਾ ਹੈ, ਜਿਵੇਂ ਇਹਨਾਂ ਦੇ ਮੌਲਾਣੇ ਆਦਿਕ ਬਹਿ ਕਰਕੇ ਫਤਵੇ ਲਾਉਂਦੇ ਸਨ, ਮਾਲਕ ਕਹਿੰਦੇ ਨਹੀਂ, ਅਸਲ ਦੇ ਵਿੱਚ ਹਕੀਕਤ ਨੂੰ ਵਾਚਣ ਵਾਲਾ, ਸੱਚਾਈ ਨੂੰ ਵੇਖਣ ਵਾਲਾ ਮੇਰੇ ਉੱਪਰ ਵੀ ਅਤੇ ਤੇਰੇ ਉੱਪਰ ਵੀ ਔਰੰਗਜ਼ੇਬ, ਉਹ ਵਾਹਿਗੁਰੂ ਹੈ, ਅਤੇ ਇਸ ਤਰੀਕੇ ਦੇ ਨਾਲ ਜ਼ਾਹਰ ਜ਼ਹੂਰ ਉਹਦੀ ਪ੍ਰਤੱਖ ਕਲਾ ਹੈ, ਉਹ ਹਰ ਕਿਸੇ ਨੂੰ ਦਿਸ ਰਿਹਾ ਹੈ, ਉਹਦੀ ਕਲਾ ਉਹਦੀ ਸ਼ਕਤੀ ਕਰਕੇ ਸਾਰੀ ਦੁਨੀਆ ਖੜੀ ਹੈ।
ਸ਼ਨਾ ਸਿੰਧ ਏ ਇਲਮ ਆਲਮ ਖੁਦਾਏ,
ਇਸ ਤਰੀਕੇ ਦੇ ਨਾਲ ਦੁਨੀਆ ਦੇ ਤਮਾਮ ਜਿਹੜੇ ਇਲਮ ਹਨ, ਤੂੰ ਮੇਰੇ ਵਾਹਿਗੁਰੂ ਇਲਮ ਆਲਮ ਖੁਦਾਏ, ਉਹਨਾਂ ਦਾ ਸ਼ਨਾ ਸਿੰਧੇ, ਤੂੰ ਉਹਨਾਂ ਦੀ ਸ਼ਨਾਖਤ ਕਰਨ ਵਾਲਾ, ਤੂੰ ਉਹਨਾਂ ਗ੍ਰੰਥਾਂ ਦਾ, ਉਹਨਾਂ ਗਿਆਨ ਦਾ ਪਰੋਖ ਅਤੇ ਅਪਰੋਖ ਗਿਆਨ ਦੇਣ ਵਾਲਾ, ਜੋ ਅੱਖਾਂ ਨਾਲ ਦਿਸਦਾ ਗਿਆਨ ਹੈ ਅਤੇ ਜਿਹੜਾ ਅਨੁਭਵ ਦੁਆਰਾ ਗਿਆਨ ਮਿਲਦਾ ਹੈ, ਅਤੇ ਉਹ ਸਾਰੇ ਕਿਤਾਬੀ ਔਰ ਇਸ ਤਰੀਕੇ ਦੇ ਨਾਲ ਰੂਹਾਨੀ ਗਿਆਨ ਦੀ ਤੂੰ ਸ਼ਨਾਖਤ ਕਰਨ ਵਾਲਾ ਹੈ।
ਕੁਸ਼ਾਇੰਦ ਏ ਕਾਰ ਆਲਮ ਕੁਸ਼ਾਏ,
ਇਸ ਪ੍ਰਕਾਰ ਜਿਹੜੇ ਸਾਡੇ ਮੁਸਲਮਾਨ ਵੀਰ ਆ ਨਾ, ਜਦੋਂ ਬੱਚੇ ਪਹਿਲੀ ਵਾਰ ਰੋਜ਼ਾ ਰੱਖਣ ਦੀ ਉਮਰ ਤੱਕ ਆਉਂਦੇ ਆ, ਅਤੇ ਜਿਸ ਵੇਲੇ ਉਹ ਰੋਜ਼ਾ ਖੋਲ੍ਹਦੇ ਆ, ਉਸਨੂੰ ਇੱਕ ਜਸ਼ਨ ਦਾ ਰੂਪ ਆਖਿਆ ਜਾਂਦਾ, ਅਤੇ ਉਸ ਸੈਰੇਮੋਨੀ ਦਾ, ਉਸ ਚੀਜ਼ ਦਾ ਨਾਮ ਉਹ ਰੱਖਦੇ ਆ ਕਿ ਅੱਜ ਬੱਚੇ ਦਾ ਰੋਜ਼ਾ ਕੁਸ਼ਾਏ ਹੈ, ਜਾਂ ਦੂਸਰੀ ਥਾਂ ਇਸ ਦੀ ਵਰਤੋਂ ਹੁੰਦੀ ਆ, ਜੋ ਸਾਨੂੰ ਜੋ ਫਾਰਸੀ ਦੇ ਕੋਸ਼ ਆ ਉਹਨਾਂ ਵਿੱਚ ਮਿਲਦੀ ਆ, ਕਿ ਜਿਵੇਂ ਨਿਕਾਬ ਨੂੰ ਕੁਸ਼ਾਏ ਕਰਨਾ। ਭਾਵ ਇਸ ਦਾ ਭਾਵ ਹੈ ਖੋਲਣਾ। ਔਰ ਇੱਥੇ ਅਰਥ ਇਸ ਪ੍ਰਕਾਰ ਬਣਦਾ ਹੈ, ਕੁਸ਼ਾ ਇੰਦੇ ਕਾਰ ਆਲਮ ਕੁਸ਼ਾਏ ਦੁਮਾ, ਦੁਨੀਆਂ ਦੇ ਤਮਾਮ ਜਿਹੜੇ ਪੜਦੇ ਹਨ, ਗੁੰਝਲਾਂ ਹਨ, ਉਹਨਾਂ ਨੂੰ ਤੂੰ ਖੋਲਣ ਵਾਲਾ, ਇਹ ਮੇਰੇ ਅਕਾਲ ਪੁਰਖ ਵਾਹਿਗੁਰੂ, ਇਹ ਤੇਰਾ ਸਰੂਪ ਹੈ।
ਗੁਜ਼ਾਰਿੰਦ ਏ ਕਾਰ ਆਲਮ ਕਬੀਰ,
ਤਮਾਮ ਦੁਨੀਆਂ ਦੇ ਗੁਜ਼ਾਰੇ ਦਾ ਖਿਆਲ ਰੱਖਣ ਵਾਲਾ ਤੂੰ ਹੈ ਮੇਰੇ ਅਕਾਲ ਪੁਰਖ ਵਾਹਿਗੁਰੂ, ਇਹਦਾ ਗੁਜ਼ਾਰਾ ਕਰਨ ਵਾਲਾ। ਜੇ ਬਾਦਸ਼ਾਹ ਸੋਚਦਾ ਕਿ ਮੈਂ ਮੁਲਕ ਦਾ ਗੁਜ਼ਾਰਾ ਕਰ ਰਿਹਾ, ਅਸੀਂ ਆਪਣੇ ਆਪਣੇ ਘਰਾਂ ਦਾ ਸੋਚ ਰਹੇ ਹਾਂ ਕਿ ਗੁਜ਼ਾਰਾ ਕਰਨਾ ਹੈ, ਉਹ ਵਾਹਿਗੁਰੂ ਉਹ ਹੈ ਦੀਨ ਦਿਆਲ, ਦਇਆ ਨਿਧ, ਦੋਖਨ ਦੇਖਣ ਹੈ ਪਰ ਦੇਤ ਨਾ ਹਾਰੇ, ਇਹੋ ਜਿਹਾ ਉਹ ਸਾਰਿਆਂ ਨੂੰ ਦੇਈ ਜਾ ਰਿਹਾ ਹੈ, ਲਭਾ ਲਭ ਭਰੀ ਜਾ ਰਿਹਾ ਹੈ। ਗੁਜ਼ਾਰਿੰਦੇ ਕਾਰ ਆਲਮ ਕਬੀਰ, ਇਹੋ ਜਿਹਾ ਮੇਰਾ ਵੱਡਾ ਹੈ ਅਕਾਲ ਪੁਰਖ ਵਾਹਿਗੁਰੂ, ਸੁਣ ਵੱਡਾ ਆਖੇ ਸਭ ਕੋਏ, ਕਬੀਰ ਸ਼ਬਦ ਦੇ ਅਰਥ ਵੱਡੇ ਹਨ।
ਸ਼ਨਾ ਸਿੰਧ ਹੇ ਇਲਮ ਆਲਮ ਅਮੀਰ,
ਇਸ ਤਰੀਕੇ ਦੇ ਨਾਲ ਵਾਹਿਗੁਰੂ ਤੂੰ ਦੁਨੀਆਂ ਦੇ ਤਮਾਮ ਗਿਆਨਾਂ ਤਾਈਂ, ਇਲਮ ਤੇ ਅਮਲ ਤਾਈਂ ਤੂੰ ਵੱਡਾ ਅਮੀਰ ਧਨਾੜ ਹੈ, ਤੇ ਇਹਨਾਂ ਦੀ ਸ਼ਨਾਖਤ ਕਰਨ ਵਾਲਾ ਹੈ ਕਿ ਸੱਚ ਕੀ ਤੇ ਝੂਠ ਕੀ। ਸਤ ਸੰਗਤ ਜੀ, ਮੈਨੂੰ ਇੱਥੇ ਇੱਕ ਗੱਲ ਯਾਦ ਆਈ, ਕਿਉਂਕਿ ਇੱਥੇ ਇਲਮ ਆਲਮ ਅਮੀਰ, ਦੁਨੀਆਂ ਦੇ ਇਲਮ, ਇਸੇ ਤਰੀਕੇ ਦੇ ਨਾਲ ਜਿਵੇਂ ਦੁਨੀਆਂ ਦੇ ਇਲਮ ਹਨ ਨਾ, ਇਵੇਂ ਗੁਰੂ ਘਰ ਦੀ ਬ੍ਰਹਮ ਵਿਦਿਆ ਹੁੰਦੀ ਆ, ਬ੍ਰਹਮ ਵਿਦਿਆ। ਔਰ ਬ੍ਰਹਮ ਵਿਦਿਆ ਦੇ ਵਿੱਚ ਕੀ ਪੜ੍ਹਾਇਆ ਜਾਂਦਾ? ਗੁਰਬਾਣੀ ਦੇ ਸ਼ੁੱਧ ਉਚਾਰਣ, ਗੁਰੂ ਕਾ ਇਤਿਹਾਸ। ਔਰ ਮੈਂ ਇੱਕ ਵਾਰੀ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਇੱਕ ਸਿਰਮੌਰ ਵਿਦਿਆਰਥੀ, ਜਿਹਨੂੰ ਜਾ ਕਰਕੇ ਤਖਤਾਂ ਦੀ ਸੇਵਾ ਵੀ ਮਿਲੀ, ਉਹ ਬੜੇ ਇਤਿਹਾਸ ਦੇ ਗਿਆਨੀ ਸਨ, ਮੈਂ ਉਹਨਾਂ ਨੂੰ ਪੁੱਛਿਆ ਕਿ ਗੁਰਮੁਖ ਪਿਆਰਿਓ, ਇਤਿਹਾਸ ਦੇ ਗ੍ਰੰਥਾਂ ਦੇ ਵਿੱਚ ਕੁਛ ਕੁ ਇਹੋ ਜਿਹੇ ਅੰਗ ਮਿਲਦੇ ਆ ਜੋ ਗੁਰਮਤ ਤੋਂ ਵਿਰੋਧਾਕਾਰੀ ਹਨ, ਇਹ ਸਾਨੂੰ ਮੰਨਣਾ ਪਵੇਗਾ। ਸਾਡੇ ਇਤਿਹਾਸ ਦੇ ਦੁਸ਼ਮਣ ਪਹਿਲੇ ਦਿਨ ਤੋਂ ਲੈ ਕਰਕੇ ਜਿਹੜੇ ਸਨ ਹਿੰਦਾਲੀਏ ਆਦਿਕ, ਉਹਨਾਂ ਤੋਂ ਲੈ ਕਰਕੇ ਅੱਜ ਤੱਕ ਸਾਡੇ ਇਤਿਹਾਸ ਦੇ ਦੁਸ਼ਮਣ ਹਨ। ਔਰ ਸਾਡੇ ਇਤਿਹਾਸ ਦੀ ਵਿਗਾੜ ਵੀ ਕੀਤੀ ਗਈ। ਮੈਂ ਪੁੱਛਿਆ, ਤੁਸੀਂ ਇਤਿਹਾਸ ਦੇ ਗਿਆਨੀ ਹੋ, ਵਿਦਵਾਨ ਹੋ, ਸ਼ਨਾ ਸਿੰਧੇ ਇਲਮ ਆਲਮ ਅਮੀਰ, ਤੁਸੀਂ ਕਿਵੇਂ ਇਤਿਹਾਸ ਦੀ ਸ਼ਨਾਖਤ ਕਰਦੇ ਹਾਂ ਕਿ ਕਿਹੜਾ ਇਤਿਹਾਸ ਠੀਕ ਹੈ ਤੇ ਕਿਹੜਾ ਨਹੀਂ? ਉਹ ਕਹਿਣ ਲੱਗੇ, ਜਦੋਂ ਅਸੀਂ ਵਿਦਿਆਰਥੀ ਰੂਪ ਵਿੱਚ ਸਾਂ ਔਰ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ ਬਲੈਕ ਬੋਰਡ ਦੇ ਉੱਪਰ ਚੋਕ ਦੇ ਨਾਲ ਸਾਨੂੰ ਪੜ੍ਹਾਇਆ ਕਰਦੇ ਸੀ, ਕਿਸੇ ਵਿਦਿਆਰਥੀ ਸਿੰਘ ਨੇ ਪੁੱਛਿਆ ਸੀ ਕਿ ਗੁਰੂ ਇਤਿਹਾਸ ਦਾ ਫੈਸਲਾ ਕਿੱਦਾਂ ਕੀਤਾ ਜਾਵੇ, ਮਹਾਂਪੁਰਸ਼ਾਂ ਨੇ ਦੋ ਗੱਲਾਂ ਕਹੀਆਂ, ਇੱਕ ਗੁਰਬਾਣੀ ਦੀ ਕਸਵੱਟੀ ਤੇ ਉਤਰੇ ਤੇ ਦੂਸਰੀ ਗੱਲ ਗੁਰੂ ਜਸ ਦੇ ਨਾਲ, ਗੁਰੂ ਮਹਿਮਾ ਦੇ ਨਾਲ ਲਵਾ ਲਭ ਭਰਪੂਰ ਹੋਵੇ, ਉਹ ਸਿੱਖੋ ਤੁਹਾਡਾ ਇਤਿਹਾਸ ਹੈ, ਤੇ ਜਿਹੜਾ ਗੁਰਬਾਣੀ ਦੀ ਕਸਵੱਟੀ ਤੇ ਨਾ ਟਿਕੇ ਤੇ ਗੁਰੂ ਜਸ ਨੂੰ ਕਿਸੇ ਪ੍ਰਕਾਰ ਘਟਾਵੇ। ਜਿੱਥੇ ਕਿਸੇ ਕਿਤਾਬ ਦੇ ਕਰਤੇ ਨੇ ਇਹ ਕਹਿ ਦਿੱਤਾ ਕਿ ਮਾਲਕ ਨੇ ਪੰਜਾਂ ਪਿਆਰਿਆਂ ਦੇ ਸੀਸ ਨਹੀਂ ਕਲਮ ਕੀਤੇ ਸਗੋਂ ਬੱਕਰੇ ਝਟਕਾਏ, ਇਹ ਨਿਉਣਤਾ ਵਾਲੇ ਸ਼ਬਦ ਜਿਹੜੇ ਹਨ ਇਹ ਇਤਿਹਾਸ ਦੇ ਵਿੱਚ ਝੂਠ ਹਨ। ਤੇ ਜਿੱਥੇ ਗੁਰੂ ਜਸ ਵਾਲੇ ਹਨ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪੰਜੇ ਨੇ ਪਹਾੜ ਤਾਈਂ ਮੋਮ ਵਾਂਗੂ ਕਰ ਦਿੱਤਾ ਤੇ ਪਿਘਲਾ ਦਿੱਤਾ, ਉਹ ਸਾਡੇ ਵਾਸਤੇ ਸ਼ਨਾ ਸਿੰਧੇ ਹੇ ਇਲਮ ਆਲਮ ਕਬੀਰ। ਇਸ ਤਰੀਕੇ ਦੇ ਨਾਲ ਇਲਮ ਦੀ ਸ਼ਨਾਖਤ ਅਸੀਂ ਕਰਨੀ ਹੈ ਗੁਰੂ ਮਹਿਮਾ ਦੇ ਨਾਲ ਤੇ ਗੁਰਬਾਣੀ ਦੀ ਕਸਵੱਟੀ ਦੇ ਅਨੁਸਾਰ। ਸਾਧ ਸੰਗਤ ਜੀ, ਹੁਣ ਦਾਸਤਾਨ ਆਰੰਭ ਹੋਣੀ ਆ। ਇਸ ਤੋਂ ਪਹਿਲਾਂ ਮੈਂ ਦੋ ਕੁ ਵਿਚਾਰਾਂ ਇਤਿਹਾਸ ਦੀਆਂ ਕਰ ਦੇਵਾਂ। ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਔਰੰਗਜ਼ੇਬ ਕਿਹੋ ਜਿਹਾ ਕਰੂਰ ਬਾਦਸ਼ਾਹ ਸੀ। ਆਪਣੇ ਭਰਾਵਾਂ ਨੂੰ ਮਰਵਾਇਆ, ਧਰਮੀ ਦਾਰਾ ਸ਼ਕੋ ਨੂੰ, ਮੁਰਾਦ ਬਖਸ਼ ਨੂੰ, ਸੁਜਾਮਲ ਨੂੰ, ਸਾਰਿਆਂ ਨੂੰ ਇਸਨੇ ਮਰਵਾਇਆ। ਆਪਣੇ ਪਿਤਾ ਤਾਈਂ ਇਸਨੇ ਕੈਦ ਕਰਵਾਇਆ। ਪੰਜਾਬੀ ਦਾ ਇੱਕ ਅਖਾਣ ਹੈ ਜਿਹੜੇ ਨਲਾਇਕ ਸਪੁੱਤਰਾਂ ਬਾਰੇ, ਦੁੱਧ ਨਾਲ ਮਾਵਾਂ ਪੁੱਤ ਪਾਲੇ ਆਖਿਰ ਪਾਣੀ ਨੂੰ ਤਰਸਦੀਆਂ ਮਾਵਾਂ। ਇਹ ਪੰਜਾਬੀ ਦੇ ਜੋ ਸ਼ਾਇਰ ਲੋਕ ਹਨ, ਇਹ ਉਹਨਾਂ ਨੇ ਅਖਾਣ ਕੇ ਕਲਯੁੱਗ ਦਾ ਵਰਤਾਵਾ ਕਿਹੋ ਜਿਹਾ ਹੈ। ਜਿੰਨਾ ਤੁਸੀਂ ਔਰੰਗਜ਼ੇਬ ਦੀ ਜ਼ਿੰਦਗੀ ਨੂੰ ਵਾਚੋ, ਜਿਹੜੀ ਕਲਯੁੱਗ ਦੇ ਵਿੱਚ ਗਿਰਾਵਟ ਲਿਖੀ ਸੀ ਔਰ ਧਰਮ ਦੇ ਨਾਮ 'ਤੇ ਪਖੰਡ ਲਿਖਿਆ ਹੈ, ਬੇਸ਼ੱਕ ਉਹ ਕਲਕੀ ਅਵਤਾਰ ਵਿੱਚ ਹੈ, ਬੇਸ਼ੱਕ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਆ, ਬਨਾਰਸ ਕੇ ਠੱਗਾਂ ਪ੍ਰਥਾਏ, ਉਹ ਸਾਰਾ ਔਰੰਗਜ਼ੇਬ ਦੇ ਜੀਵਨ ਦੇ ਵਿੱਚ ਮਿਲੇਗਾ। ਔਰੰਗਜ਼ੇਬ ਨੇ ਆਪਣੇ ਬਾਪ ਨੂੰ ਪਾਣੀ ਤੱਕ ਤੋਂ ਤਿੜਫਾਇਆ, ਇੱਕ ਰੁਬਾਈ ਰੁਬਾਈ ਜਿਵੇਂ ਅਸੀਂ ਚੌਪਾਈ ਆਖਦੇ ਹਾਂ ਕਾਵਿ ਸ਼ੈਲੀ ਦੇ, ਅਸੀਂ ਹਿੰਦੀ ਜਾਂ ਸੰਸਕ੍ਰਿਤ ਜਾਂ ਪੰਜਾਬੀ ਸ਼ਬਦ ਵਰਤਦੇ ਹਾਂ, ਫਾਰਸੀ ਦੀ ਰੁਬਈ ਹੁੰਦੀ ਆ। ਔਰ ਸਾਧ ਸੰਗਤ ਜੀ, ਸ਼ਾਹਜਹਾਨ ਦੀ ਇੱਕ ਰੁਬਈ ਮਿਲਦੀ ਆ ਜਿਹਦੇ ਵਿੱਚ ਇਹਦੀ ਕਰੂਰਤਾ ਦੀ ਮਿਸਾਲ ਮਿਲਦੀ ਆ। ਉਹ ਕਹਿੰਦਾ, ਆਪਣੇ ਪੁੱਤਰ ਪ੍ਰਤਾਈ, ਆਫਰੀ ਬਾਦ ਹਿੰਦੂਆਂ ਹਰ ਬਾਬ, ਮੁਰਦੇ ਰਾਹ ਮੇ ਦਹਿੰਦ ਦੈਮ ਆਬ। ਇਸ ਦੇ ਅਰਥ, ਆਫਰੀ ਬਾਦ ਹਿੰਦੂਆਂ ਹਰ ਬਾਬ, ਹਿੰਦੂਆਂ ਦੇ ਤਾਈਂ ਹਰ ਤਰੀਕੇ ਨਾਲ ਜਿੰਦਾ ਬਾਦ, ਹਿੰਦੂ ਜਿੰਦਾ ਰਹਿਣ, ਉਹਨਾਂ ਦੀ ਜੈ ਜੈਕਾਰ ਹੋਵੇ। ਕਿਉਂ? ਮੁਰਦੇ ਰਾਹ ਮੇ ਦਹਿੰਦ ਦੈਮ ਆਬ। ਸ਼ਰਾਧਾਂ ਦਾ ਗੁਰਮਤ ਦੇ ਵਿੱਚ ਕੋਈ ਥਾਂ ਨਹੀਂ, ਪਰ ਉਹ ਹਿੰਦੂ ਸੰਸਕ੍ਰਿਤੀ ਸਾਡੀ, ਜਿੱਥੇ ਅਸੀਂ ਪੈਦਾਇਸ਼ ਹੈ ਸਾਡੀ, ਉਹਦੇ ਇੱਕ ਤਰਜਮਾਨੀ ਦੇਖਣ ਦਾ ਕਿ ਉਹ ਲੋਕ ਕਿਹੋ ਜਿਹੇ ਸੀ। ਇੱਕ ਪਾਸੇ ਉਹ ਹੈ ਕਿ ਜਿੰਦਾ ਬਾਪ ਨੂੰ ਪਾਣੀ ਨਹੀਂ ਦੇ ਰਿਹਾ, ਦੂਜੇ ਪਾਸੇ ਉਹ ਲੋਕ ਹਨ ਜਿਹੜੇ ਮੁਰਦਾ ਰਾਹ ਮੇ ਦਹਿੰਦ ਦੈਮ ਆਬ, ਪੇ ਮਰ ਵੀ ਗਿਆ ਅਤੇ ਉਹਦੇ ਨਾਂ ਦਾ ਸ਼ਰਾਬ ਅਤੇ ਸੂਰਜ ਨੂੰ ਪਾਣੀ ਦੇਣਾ ਉਹਨਾਂ ਦੇ ਕਲਚਰ ਦੇ ਵਿੱਚ ਸੀ। ਔਰ ਸ਼ਾਹਜਹਾਨ ਨੇ ਦੂਸਰੀ ਪੰਕਤੀ ਦੇ ਵਿੱਚ ਉਹਨੇ ਆਖਿਆ, ਐ ਪਿਸਰ ਤੂੰ ਅਜਬ ਮੁਸਲਮਾਨੀ, ਜਿੰਦਾ ਜਾਨਮ ਬੇਆਇਬ ਨਾ ਰਿਸਾਨੀ। ਇਸ ਤਰੀਕੇ ਦੇ ਨਾਲ, ਐ ਪਿਸਰ ਮੇਰੇ ਆ ਪੁੱਤਾ, ਤੂੰ ਬੜਾ ਹੈਰਾਨਗੀ ਵਾਲਾ ਅਜੀਬੋ ਗਰੀਬ ਮੁਸਲਮਾਨ ਹੈ, ਤੇਰਾ ਪੇ ਜੀਂਦਾ ਆ ਅਤੇ ਉਸ ਤਾਈਂ ਤੂੰ ਪਾਣੀ ਦੀ ਘੁੱਟ ਨਹੀਂ ਦਿੰਦਾ। ਸਾਧ ਸੰਗਤ ਦੀ, ਜਦੋਂ ਇਹ ਖੱਤ ਔਰੰਗਜ਼ੇਬ ਨੂੰ ਮਿਲਿਆ, ਔਰੰਗਜ਼ੇਬ ਨੇ ਆਖਿਆ ਕਿ ਜਿਹੜੀ ਕਲਮ ਦਵਾਤ ਦੇ ਨਾਲ ਤੂੰ ਲਿਕਲ ਕੇ ਮੈਨੂੰ ਖੱਤ ਪਾਇਆ, ਇਹਨੂੰ ਹੀ ਤੂੰ ਰਗੜ ਕੇ ਇਹਦਾ ਪਾਣੀ ਬਣਾ ਕਰਕੇ ਅਤੇ ਸ਼ਾਹੀ ਨੂੰ ਪੀ ਜਾਂਦਾ। ਇਹੋ ਜਿਹਾ ਉਹ ਕਰੂਰ ਬਾਦਸ਼ਾਹ ਸੀ ਔਰੰਗਜ਼ੇਬ। ਅਤੇ ਸਾਧ ਸੰਗਤ ਜੀ, ਉਸ ਤਾਈਂ ਹੁਣ ਬੇਨਕਾਬ ਕਰਨਾ ਹੈ ਉਹਦੀ ਜੋ ਇਹ ਔਕਾਦ ਹੈ, ਔਰ ਮਾਲਿਕ ਨੇ ਸ਼ੁਰੂਆਤ ਕਰਨੀ ਹੈ ਕਸਮਾਂ ਤੋਂ। ਸੋ ਆਰੰਭ ਕਰੋ ਜੀ।
ਦਾਸਤਾਨ,
ਦਾਸਤਾਨ ਨਾਮ ਹੈ ਕਹਾਣੀ ਦਾ। ਕਈ ਪਾਠਾਂ ਦੇ ਵਿੱਚ ਇੱਥੇ ਹਕਾਇਤ ਪਹਿਲੀ ਆਦਿਕ ਉਹ ਛਾਪੇ ਵਾਲਿਆਂ ਨੇ ਕੀਤਾ, ਇੱਥੇ ਦਾਸਤਾਨ ਹੀ ਸ਼ੁੱਧ ਹੈ ਕਿ ਸੱਚੇ ਪਾਤਸ਼ਾਹ ਹੁਣ ਦੱਸਣ ਲੱਗੇ ਆ ਆਪਣੀ ਕਹਾਣੀ। ਜਿਵੇਂ ਇੱਕ ਵਾਰੀ ਆਪਣੇ ਪਹਿਲੇ ਜਨਮ ਦੀ ਕਥਾ ਬਚਿੱਤਰ ਨਾਟਕ ਦੇ ਵਿੱਚ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਿਤ ਜਹਿ ਬਿਧ ਮੋਹਿਆਨੋ, ਹੁਣ ਮੇਰਾ ਮਾਲਿਕ ਇਸ ਜਨਮ ਦੀ ਜੋ ਵਾਕਿਆ ਔਰੰਗਜ਼ੇਬ ਦੇ ਨਾਲ ਹੋਈ ਉਸ ਦਾਸਤਾਨ ਨੂੰ ਸਾਂਝੀ ਕਰਨ ਲੱਗਾ ਹੈ। ਇਸ ਤਰੀਕੇ ਦੇ ਨਾਲ ਮੈਨੂੰ ਇਹ ਔਰੰਗਜ਼ੇਬ ਨੇਸਤ ਨਹੀਂ ਆਉਂਗਾ, ਅਤਬਾਰ ਹੈ ਤੇਰੀਆਂ ਕਸਮਾਂ ਦੇ ਉੱਪਰ। ਸਾਧ ਸੰਗਤ ਜੀ, ਮੈਨੂੰ ਕਦੇ ਵੀ ਨਹੀਂ ਤੇਰੀਆਂ ਕਸਮਾਂ ਉੱਪਰ ਸੋ ਕੋਈ ਵਿਸ਼ਵਾਸ ਹੈ। ਇਹ ਪੰਗਤੀ ਸਾਨੂੰ ਇਹ ਦਰਸਾਉਂਦੀ ਆ ਕਿ ਇਹ ਸਾਰੀ ਘਟਨਾ ਤੋਂ ਬਾਅਦ, ਆਨੰਦਗੜ੍ਹ ਕਿਲ੍ਹਾ ਛੱਡਣ ਤੋਂ ਬਾਅਦ, ਪਰਿਵਾਰ ਵਿਛੋੜੇ ਤੋਂ ਬਾਅਦ, ਔਰੰਗਜ਼ੇਬ ਨੇ ਫਿਰ ਇੱਕ ਵਾਰੀ ਚਿੱਠੀ ਪਾਈ ਸੀ ਜੋ ਮਾਛੀਵਾੜੇ ਆ ਕਰਕੇ ਮਿਲੀ ਸੀ, ਜਿਸ ਦੇ ਵਿੱਚ ਇਹਨੇ ਮਿਲਣ ਦਾ ਕਿਹਾ ਸੀ ਕਿ ਆਪਾਂ ਮਿਲ ਲਈਏ, ਤੁਸੀਂ ਮੈਨੂੰ ਮਿਲਣ ਵਾਸਤੇ ਆਓ ਅਤੇ ਮੈਂ ਤੁਹਾਡੇ ਉੱਪਰ ਕੋਈ ਹਮਲਾ ਨਹੀਂ ਕਰੂੰਗਾ, ਇਹੋ ਜਿਹੀ ਕੋਈ ਗੱਲ ਨਹੀਂ ਹੋਵੇਗੀ। ਅਤੇ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਵਾਬ ਦਿੰਦੇ ਹਨ, ਮਰਾ ਐਤਬਾਰੇ ਬਰੀ ਨੇ ਕਸਮ ਨੇਸਤ, ਮੈਨੂੰ ਇਹੋ ਜਿਹੀ ਕਸਮ ਉੱਪਰ ਕੋਈ ਵਿਸ਼ਵਾਸ ਨਹੀਂ ਹੈ
ਕਿ ਇਜ਼ਤ ਗਵਾਹ ਅਸਤ ਯਜ਼ਦਾਂ ਯਕੇਸ,
ਕਿ ਇਜ਼ਤ ਗਵਾਹ ਉਹ ਅਕਾਲ ਪੁਰਖ ਵਾਹਿਗੁਰੂ ਉਹ ਸਾਡਾ ਗਵਾਹ ਹੈ। ਔਰ ਇਸ ਤਰੀਕੇ ਦੇ ਨਾਲ ਦੁਨੀਆਂ ਦੇ ਵਿੱਚ ਅਸਤ ਯਜ਼ਦਾ ਯਕੇਸਤ, ਯਕੇਸਤ ਨਾਮ ਇੱਕੋ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਦੁਨੀਆਂ ਦੇ ਵਿੱਚ ਯਜ਼ਦਾ ਵੀ ਨਾਮ ਵਾਹਿਗੁਰੂ ਦਾ, ਅੱਲਾ ਦਾ, ਅਕਾਲ ਪੁਰਖ ਵਾਹਿਗੁਰੂ ਦਾ ਹੈ। ਇੱਕ ਉਹ ਗਵਾਹ ਹੈ ਜਿਹੜਾ ਸੱਚ ਅਤੇ ਝੂਠ ਦਾ ਫੈਸਲਾ ਕਰੇਗਾ, ਮੈਨੂੰ ਤੇਰੀਆਂ ਕਸਮਾਂ ਉੱਪਰ ਕੋਈ ਇਤਬਾਰ ਨਹੀਂ। ਵੇਖੋ, ਜਦੋਂ ਪਿਤਾ ਆਪਣੇ ਅੰਤਲੇ ਸਮੇਂ 'ਤੇ ਹੋਵੇ, ਸਾਧ ਸੰਗਤ ਜੀ, ਦੁਨਿਆਵੀ ਪਿਤਾ, ਕੋਈ ਬਜ਼ੁਰਗ ਆਪਣੇ ਬੱਚਿਆਂ ਨੂੰ ਸਲਾਹ ਦਿੰਦਾ, ਸਾਡੇ ਧਰਮ ਦੇ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਜਾ ਕਰਕੇ ਸਾਨੂੰ 52 ਹੁਕਮ ਦਿੱਤੇ। ਔਰ ਸਾਧ ਸੰਗਤ ਜੀ, ਦੁਨਿਆਵੀ ਪੱਧਰ 'ਤੇ ਪਿਤਾ ਉਹ ਦਿੰਦਾ ਕਿ ਜੋ ਉਸਦੇ ਜ਼ਿੰਦਗੀ ਦਾ ਤਜਰਬਾ ਹੋਵੇ। ਤੁਸੀਂ ਉਹਨਾਂ 52 ਹੁਕਮਾਂ ਦੇ ਵਿੱਚੋਂ 26ਵਾਂ ਹੁਕਮ ਪੜ੍ਹੋ। 26ਵਾਂ ਹੁਕਮ ਇਹ ਹੈ ਕਿ ਜਿਹੜਾ ਤੁਹਾਡੇ ਤਾਈਂ ਸੁਗੰਧ ਦੇ ਕਰਕੇ, ਭਾਵ ਸਹੁੰ ਕਰਕੇ ਤੁਹਾਡਾ ਵਿਸ਼ਵਾਸ ਲੈਣ ਦੀ ਕੋਸ਼ਿਸ਼ ਕਰੇ, ਇਹ ਮੇਰੇ ਸਿੱਖੋ। 26ਵਾਂ ਬਚਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਜ਼ੂਰ ਸਾਹਿਬ ਵਿੱਚ, ਉਹਨਾਂ ਤਾਈਂ ਤੁਸੀਂ ਕਦੇ ਵਿਸ਼ਵਾਸ ਨਹੀਂ ਕਰਨਾ। ਇਸੇ ਤਰੀਕੇ ਦੇ ਨਾਲ ਰਹਿਤਨਾਮਿਆਂ ਦੇ ਵਿੱਚ ਵੀ ਆਇਆ ਕਿ ਜਿਹੜਾ ਸਹੁੰ ਖਾਂਦਾ ਉਸ ਤਾਈਂ ਮੇਰੀ ਖੁਸ਼ੀ ਨਹੀਂ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਇਹਨਾਂ ਦੀ ਵਿਆਖਿਆ ਕਰਦੇ ਸੀ ਰਹਿਤਨਾਮਿਆਂ ਦੀ। ਉਹ ਕਹਿੰਦੇ ਸੀ ਕਿ ਜਿਹੜਾ ਸਿੱਖ ਬੇਸ਼ੱਕ ਸੱਚੀ ਸਹੁੰ ਹੀ ਖਾਵੇ ਗੁਰੂ ਦੀ, ਉਹਨੂੰ ਇੱਕ ਵਾਰ ਨਰਕਾਂ ਦਾ ਮੂੰਹ ਜ਼ਰੂਰ ਦੇਖਣਾ ਪਵੇਗਾ। ਕਿਉਂ ਕਰਕੇ ਮਰਦਾਂ ਦੀ ਜ਼ੁਬਾਨ ਹੁੰਦੀ ਆ ਸਾਧ ਸੰਗਤ ਜੀ, ਬਚਨ ਹੁੰਦੇ ਆ, ਅਤੇ ਇਹ ਜਿਹੜੇ ਦੁਸ਼ਟ ਲੋਕ ਹਨ ਇਹ ਕਸਮਾਂ ਦੇ ਕਰਕੇ ਸਾਨੂੰ ਵਿਸ਼ਵਾਸ ਦਿਲਾਉਣ ਦੀ ਕੋਸ਼ਿਸ਼ ਕਰਦੇ ਹਨ। ਸੋ ਇਸ ਤਰੀਕੇ ਦੇ ਨਾਲ ਬਚਨ ਕਰੇ ਤਾਂ ਖਿਸਕ ਜਾਏ, ਬੋਲੇ ਸਭ ਕੱਚਾ, ਉਸ ਬੰਦੇ ਦਾ ਬੋਲਿਆ ਹੋਇਆ ਹਰ ਬਚਨ ਕੱਚਾ ਜਾਣਨਾ ਜਿਹੜਾ ਜ਼ੁਬਾਨ ਤੋਂ ਥਿਰਕ ਜਾਵੇ। ਸਿੱਖ ਨੇ ਕਸਮ ਨਹੀਂ ਖਾਣੀ, ਸਿੱਖ ਉਹ ਹੈ ਸੂਰ ਬੀਰ, ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ। ਸਿੱਖ ਦੇ ਬਚਨਾਂ ਦੇ ਵਿੱਚ ਇਹੋ ਜਿਹਾ ਬਲ ਹੋਵੇ ਅਤੇ ਬਚਨ ਕਰਕੇ ਕਦੇ ਖਿਸੇ ਨਾ। ਮੇਰੇ ਮਾਲੇ ਕਹਿੰਦੇ ਕਿ ਇੱਜ਼ਤ ਗਵਾਹ ਅਸਤ ਯਜ਼ਦਾ ਯਕੇਸ, ਜਦੋਂ ਸਹੁੰ ਖਾਈਦੀ ਆ ਅਤੇ ਕਿਸੇ ਦੀ ਗਵਾਹੀ ਲਈਦੀ ਆ। ਸਾਧ ਸੰਗਤ ਜੀ, ਜਿਹੜੀਆਂ ਸੌਹਾਂ ਔਰੰਗਜ਼ੇਬ ਨੇ ਖਾਧੀਆਂ ਸੀ ਜਾਂ ਪਹਾੜੀ ਰਾਜੇ ਲੈ ਕਰਕੇ ਆਏ ਸਨ, ਇਸਲਾਮ ਦੇ ਵਿੱਚ ਜਿਹੜੀ ਸੌਂ ਅੱਲਾਹ ਤੋਂ ਇਲਾਵਾ ਕਿਸੇ ਦੀ ਖਾਧੀ ਜਾਵੇ ਉਹ ਸੌਂ ਝੂਠੀ ਆ। ਮੈਂ ਬਹੁਤ ਵਾਰ ਵੇਖਿਆ ਕਿ ਮੁਸਲਮਾਨ ਵੀਰ ਮਾਂ ਕਸਮ, ਭਰਾ ਕਸਮ, ਪੇ ਕਸਮ ਕਹਿ ਕਰਕੇ, ਉਹ ਕਿਉਂ ਕਰਕੇ ਜਾਣਦੇ ਆ ਔਰ ਕੁਰਾਨ ਦੇ ਮਸਲਿਆਂ ਦੇ ਵਿੱਚ ਲਿਖਿਆ ਆ ਤੁਸੀਂ ਬੇਸ਼ੱਕ ਜਿਹੜੀ ਮਰਜ਼ੀ ਸੌਂ ਖਾ ਲਓ, ਇੱਕ ਅੱਲਾਹ ਦੀ ਨਾ ਖਾਇਓ, ਉਹ ਸੌਂ ਝੂਠੀ ਹੁੰਦੀ, ਉਹ ਮੰਨਣੀ ਨਹੀਂ ਪੈਂਦੀ। ਔਰ ਸਾਧ ਸੰਗਤ ਜੀ, ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਯਜ਼ਦਾ ਯਕੇਸਤ, ਜਿਵੇਂ ਇੱਕ ਲੋਕ ਵੀ ਹੈ ਨਾ ਯਜ਼ੀਦੀ, ਜਿਨ੍ਹਾਂ ਤਾਈਂ ਆਈਸਿਸ ਤਸ਼ੱਦਦ ਕਰ ਰਿਹਾ, ਉਹਨਾਂ ਦੀਆਂ ਜਨਾਨੀਆਂ ਨੂੰ ਚੱਕ ਕਰਕੇ ਅਤੇ ਬੇਸਵਾ ਬਣਾ ਰਿਹਾ, ਉਹ ਯਜ਼ੀਦੀ ਲੋਕ ਹਨ। ਅਤੇ ਯਜ਼ੀਦੀ ਭਾਵ ਜਿਹੜੇ ਉਹ ਰੱਬ ਨੂੰ ਮੰਨਣ ਵਾਲੇ ਹਨ, ਇਹ ਉਹਨਾਂ ਨੇ ਆਪਣਾ ਨਾਮ ਰੱਖਿਆ ਹੈ।
ਨਾ ਕਤਰਾ ਹੈ ਮਰਾ ਐਤਬਾਰੇ ਬਰੋਸਤ,
ਮੇਰਾ ਇੱਕ ਕਤਰੇ ਜਿੰਨਾ, ਇੱਕ ਕਿਣਕੇ ਜਿੰਨਾ, ਇੱਕ ਰਾਈ ਦੇ ਦਾਣੇ ਜਿੰਨਾ ਵੀ ਤੇਰੇ ਉੱਪਰ ਕਿਸੇ ਤਰੀਕੇ ਦੇ ਨਾਲ ਬਰੋਸਤ ਭਾਵ ਉੱਪਰ ਕਿਸੇ ਤਰੀਕੇ ਨਾਲ ਐਤਬਾਰ ਨਹੀਂ ਹੈ।
ਕਿ ਬਖਸ਼ੀ ਵ ਦੀਵਾ ਹਮ ਹੈ ਕਿਸ ਬਗੋਸ,
ਰਾਜੇ ਸੀਹੀ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿ ਹੇ ਬਾਬਰ ਬਾਦਸ਼ਾਹ, ਤੂੰ ਜੇ ਜ਼ੁਲਮ 'ਤੇ ਉਤਰਿਆ ਆ ਅਤੇ ਤੇਰੇ ਜਿਹੜੇ ਦੀਵਾਨਚੀ, ਤੇਰੇ ਮੁਨਸ਼ੀ ਜਿੰਨੇ ਵੀ ਸਾਰੇ ਹਨ, ਉਹ ਵੀ ਕੁੱਤਿਆਂ ਦੇ ਵਾਂਗ ਹਨ ਔਰ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਪਾਜ ਇਸ ਦਾ ਨੰਗਾ ਕਰੀ ਜਾ ਰਹੇ ਹੈ ਕਿ ਬਖਸ਼ੀ ਵਾ ਦੀਵਾ, ਤੇਰੇ ਜਿਹੜੇ ਬਖਸ਼ੀ, ਤੇਰੇ ਮੁਨੀਮ ਔਰ ਤੇਰੇ ਦੀਵਾਨਚੀ ਜਿੰਨੇ ਵੀ ਹਨ, ਹਮੇ ਕਿਜਬ ਗੋਸਤ, ਉਹ ਸਾਰੇ ਕਿਜਬ ਗੋਸਤ, ਉਹ ਝੂਠੀਆਂ ਗੱਲਾਂ ਕਰਦੇ ਆ, ਝੂਠ ਬੋਲ ਬੋਲ ਕੇ ਅਤੇ ਵੱਡੀਆਂ ਲੈ ਕਰਕੇ ਅਤੇ ਤੇਰੀ ਖੁਸ਼ਾਮਦ ਕਰਕੇ ਅਤੇ ਪਹਾੜੀਆਂ ਤੋਂ ਰਿਸ਼ਵਤ ਲੈ ਕਰਕੇ ਮੇਰੀ ਨਿੰਦਿਆ ਕਰੀ ਜਾ ਰਹੇ ਆ, ਅਤੇ ਤੂੰ ਉਹਨਾਂ ਦੀਆਂ ਗੱਲਾਂ ਮੰਨਦਾ ਪਰ ਮੈਨੂੰ ਕਦੇ ਵਾਸਤੇ ਵੀ ਨਾ ਤੇਰੇ ਉੱਪਰ, ਨਾ ਤੇਰੇ ਦੀਵਾਨਸ਼ੀਆਂ ਮੁਨੀਮਾਂ ਉੱਪਰ ਕਿਸੇ ਉੱਪਰ ਭਰੋਸਾ ਹੈ।
ਕਸੇ ਕੌਲ ਕੁਰਾਂ ਕੁਨਦ ਐਤਬਾਰ,
ਇਸ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਸੇ ਕੌਲ ਕੁਰਾਂ ਕੁਨਦ ਐਤਬਾਰ, ਜੇ ਕੋਈ ਮਨੁੱਖ ਕੁਰਾਨ ਦੀ ਦਿੱਤੀ ਹੋਈ ਕਸਮ ਦਾ ਵਿਸ਼ਵਾਸ ਕਰ ਲਵੇ,
ਹਮਾਰ ਰੋਜ਼ ਆਖਰ ਸ਼ਬਦ ਮਰਦ ਖੁਆਰ,
ਹਮਾਰ ਰੋਜ਼ ਆਖਰ, ਉਹ ਜਿਹੜਾ ਬੰਦਾ ਹੈ ਕਿਆਮਤ ਦੇ ਰੋਜ਼ ਭਾਵ ਅੰਤ ਦੇ ਵਿੱਚ ਜਾ ਕਰਕੇ ਉਹ ਬੰਦਾ ਖੁਆਰ ਹੋਵੇਗਾ। ਤੁਸੀਂ ਕੁਰਾਨ ਇਹ ਨਿੰਦਿਆ ਨਹੀਂ ਧਰਮ ਗ੍ਰੰਥ ਦੀ, ਸਾਡਾ ਧਰਮ ਕਿਸੇ ਦੇ ਧਰਮ ਦੀ ਨਿੰਦਿਆ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਸਿੱਖ ਨਾ ਗੀਤਾ ਦੀ ਨਾ ਰਮਾਇਣ ਦੀ ਕਿਸੇ ਚੀਜ਼ ਦੀ ਨਿੰਦਿਆ ਨਹੀਂ ਕਰਦਾ, ਇਸ਼ਟ ਕਰਕੇ ਮੰਨਦੇ ਨਹੀਂ, ਪਰ ਉਹਨਾਂ ਦੇ ਵਿੱਚੋਂ ਗਿਆਨ ਲੈਣਾ ਕੋਈ ਮਾੜੀ ਗੱਲ ਨਹੀਂ। ਇਸ ਦੀ ਤਰਜਮਾਨੀ ਵਾਸਤੇ ਮੈਂ ਕੁਰਾਨ ਸ਼ਰੀਫ ਦੀਆਂ ਆਇਤਾਂ ਦੀ ਵਿਆਖਿਆ ਪੜ੍ਹੀ, ਔਰ ਜਿਵੇਂ ਇਹ ਮੁਸਲਮਾਨ ਸਾਡੇ ਲੋਕਾਂ ਨੂੰ ਬਰਗਲਾ ਕਰਕੇ ਫਲਾਨੀ ਆਇਤ ਦਾ ਨੰਬਰ ਲੈ ਕਰਕੇ ਅਤੇ ਇੰਜ ਲਿਖਿਆ, ਤੁਸੀਂ ਕਿਸੇ ਵੀ ਆਪਣੇ ਮੁਸਲਮਾਨ ਵੀਰ ਦੋਸਤ ਨੂੰ ਪੁੱਛ ਲਿਓ ਕਿ ਸੁਰਾ ਨੰਬਰ 5 ਅਤੇ ਆਇਤ ਨੰਬਰ 79, ਸੁਰਾ ਨੰਬਰ 5 ਅਤੇ ਆਇਤ ਨੰਬਰ 79 ਸੌਹਾਂ ਲੈਣ ਬਾਬਤ ਅਤੇ ਕਸਮਾਂ ਬਾਬਤ ਉਸ ਦੇ ਵਿੱਚ ਲਿਖਿਆ ਹੈ ਕਿ ਜੇ ਕੋਈ ਅੱਲਾ ਦੀ ਕਸਮ ਖਾਵੇ ਅਤੇ ਉਹ ਕਸਮ ਉਸ ਤੋਂ ਨਿਭੇ ਨਾ, ਅਤੇ 10 ਗਰੀਬਾਂ ਨੂੰ ਕਫਾਰਾ, ਉਹਨੂੰ ਕਹਿੰਦੇ ਆ ਕਫਾਰਾ ਦੇ ਕਰਕੇ, ਅਤੇ ਆਪਣਾ ਪਾਪ ਮਾਫ਼ ਕਰ ਲਵੇ। ਇੱਕ ਪਾਸੇ ਗੁਰੂ ਕੇ ਸਿੱਖ ਉਹ ਹਨ ਕਿ ਸਿਰ ਚਲੇ ਜਾਵੇ ਅਤੇ ਕਦੇ ਆਪਣਾ ਬਚਨ, ਆਪਣਾ ਕੌਲ, ਆਪਣਾ ਇਕਰਾਰ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸੀਸ ਗਿਆ ਪਰ ਸੀਹ ਨਾ ਉਚਰੀ ਔਰ ਸਿਰ ਨਾ ਦੀਆ, ਆਪਣਾ ਬਚਨ ਨਹੀਂ ਮੋੜਿਆ। ਅਤੇ ਗੁਰਮੁਖ ਪਿਆਰਿਓ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਜੇ ਕੋਈ ਬੰਦਾ ਕੁਰਾਨ ਦੀ ਦਿੱਤੀ ਹੋਈ ਸਹੁੰ ਉੱਪਰ ਵਿਸ਼ਵਾਸ ਕਰੇ ਅਤੇ ਗੁਰਮੁਖ ਪਿਆਰਿਓ, ਅੰਤ ਤੱਕ ਖੁਆਰ ਹੋਣਾ ਪਵੇਗਾ। ਕਿਉਂ? ਇਹਦਾ ਕਾਰਨ ਇਹ ਹੈ, ਕੁਰਾਨ ਆਪ ਹੀ ਕਹਿੰਦੀ ਆ ਕਿ ਸੌਂ ਖਾ ਲਓ ਅੱਲਾ ਦੀ, ਉਸ ਤੋਂ ਮਗਰੋਂ ਤੁਸੀਂ ਉਸ ਨੂੰ ਬੇਸ਼ੱਕ ਤੋੜ ਦੇਵੋ, 10 ਗਰੀਬਾਂ ਨੂੰ ਤੁਸੀਂ ਰੋਟੀ ਦੇ ਦੇਵੋ ਤੇ ਰੋਟੀ ਨਹੀਂ ਦੇ ਹੁੰਦੀ ਤੇ 3 ਦਿਨ ਦਾ ਰੋਜ਼ਾ ਰੱਖ ਲਵੋ ਤੇ ਉਹ ਤੁਹਾਡਾ ਪਾਪ ਉਪਦਰਵ ਮਾਫ਼ ਹੋਵੇਗਾ। ਸ਼ਾਇਦ ਇਸੇ ਹੀ ਕਰਕੇ ਆ ਕਿ ਯੂਨੀਵਰਸਿਟੀਆਂ ਆਦਿਕਾਂ ਦੇ ਵਿੱਚ ਤੇ ਗੁਰਮੁਖ ਪਿਆਰਿਓ ਇਹ ਝੂਠੀਆਂ ਸੌ ਅੱਲਾ ਆਦਿਕ ਦੀਆਂ ਖਾ ਕਰਕੇ ਤੇ ਸਾਡੀਆਂ ਬੱਚੀਆਂ ਆਦਿਕਾਂ ਨੂੰ ਆਪਣੇ ਧਰਮ ਦੇ ਵਿੱਚ ਪ੍ਰਵਿਰਤ ਕਰਨ ਦੇ ਇਹ ਗੰਦੀ ਸਾਜ਼ਿਸ਼ ਕਰਦੇ ਹਨ। ਧਰਮ ਗ੍ਰੰਥ ਦੀ ਨਿੰਦਿਆ ਨਹੀਂ, ਜਿਵੇਂ ਹੂ ਬਹੂ ਉਹ ਲਿਖਿਆ ਆ ਔਰ ਇਹਨਾਂ ਦੇ ਵਿਆਖਿਆਕਾਰ ਉਸ ਦੀ ਵਿਆਖਿਆ ਕਰਦੇ ਆ, ਉਂਝ ਮੈਂ ਆਪ ਜੀ ਦੇ ਸਾਹਮਣੇ ਰੱਖਿਆ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਮਾਮ ਇਲਮ ਤੋਂ ਉਹ ਜਾਣੂ ਹਨ, ਉਹ ਕਹਿੰਦੇ ਮੈਨੂੰ ਕਦੇ ਵੀ ਕੁਰਾਨ ਦੀ ਇਤਬਾਰ ਕਰਨ ਦੀ ਲੋੜ ਨਹੀਂ ਤੇ ਜੇ ਕੋਈ ਕਰਦਾ ਉਹ ਅੰਤ ਤਾਂ ਖੁਆਰ ਹੀ ਹੋਵੇਗਾ।
ਹੁਮਾਰਾ ਕਸੇ ਸਾਇਹ ਆਇਦ ਬਜ਼ੇਰ।
ਤੁਸੀਂ ਧਿਆਨ ਨਾਲ ਵਾਚੋ ਜਦੋਂ ਆਨੰਦਗੜ੍ਹ ਕਿਲ੍ਹਾ ਛੁਡਾਉਣਾ ਸੀ ਕਿਹੋ ਜਿਹੀਆਂ ਗੱਲਾਂ ਆਖੀਆਂ। ਕੁਰਾਨ ਲੈ ਆਉਂਦੇ ਸਨ, ਕਈ ਵਾਰੀ ਹਿੰਦੂ ਜਿਹੜੇ ਸਨ ਆਟੇ ਦੀ ਗਊ ਬਣਾ ਕਰਕੇ ਤੇ ਨਾਲ ਛੁਰੀ ਰੱਖਦੇ ਸਨ। ਉਹਦਾ ਭਾਵ ਕਿ ਮੈਂ ਬਹੁਤ ਵਾਰ ਸੁਣਿਆ, ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਸੀ ਕਿ ਆਟੇ ਦੀ ਗਊ ਤੇ ਛੁਰੀ ਦਾ ਮਤਲਬ ਕੀ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ 4 ਕਿਲਵਿਖ ਦੱਸਿਆ, ਬ੍ਰਹਮਣ ਕੈਲੀ ਘਾਤ ਕੰਜਕਾ ਅਣਚਾਰੀਕਾ ਧਾਨ ਫਿਟਕ ਫਿਟਕਾ ਕੋੜ ਵਧੀਆਂ ਸਦਾ ਸਦਾ ਅਭਿਮਾਨ ਸਲੋਕ ਵਾਰਾਂ ਤੇ ਵਧੀਕ। ਭਾਵ 4 ਵੱਡੇ ਪਾਪਾਂ ਦੇ ਵਿੱਚੋਂ ਇੱਕ ਬ੍ਰਾਹਮਣ ਦੀ ਹੱਤਿਆ ਤੇ ਦੂਜੀ ਗਊ ਦੀ, ਤੀਜੀ ਕੰਜਕਾਂ ਭਾਵ ਇੱਕ ਬੱਚੀ ਦੀ, ਤੇ ਇਸੇ ਤਰੀਕੇ ਦੇ ਨਾਲ ਅਣਚਾਰੀਕਾ ਧਾਨ ਭਾਵ ਕਿਸੇ ਗਲਤ ਬੰਦੇ ਤੋਂ ਰੋਟੀ ਖਾਣੀ। ਇਹ 4 ਕਿਲਵਿਖ ਸਨਾਤਨ ਧਰਮ ਦੇ ਸਨ। ਇਹਨਾਂ ਦੀ ਗੁਰਮਤ ਵੀ ਕੀਤੀ ਜਾ ਸਕਦੀ ਹੈ ਕਿ ਗੁਰਮਤ ਅਨੁਸਾਰ ਆਪਾਂ ਕਿਵੇਂ ਇਹਨਾਂ ਨੂੰ ਲੈਣਾ, ਪਰ ਇੱਧਰ ਨੂੰ ਨਾ ਜਾਈਏ। ਭਾਵ ਹਿੰਦੂ ਛੁਰੀ ਰੱਖ ਦਿੰਦੇ ਸੀ ਆਟੇ ਦੀ ਗਊ ਦੇ ਨਾਲ ਕਿ ਜੇ ਅਸੀਂ ਇਸ ਕਰਾਰ ਨੂੰ ਮਤਲਬ ਤੋੜਿਆ ਤੇ ਜਿੰਨਾ ਪਾਪ ਗਊ ਮਾਰਨ ਦਾ ਹੈ ਸਾਧ ਸੰਗਤ ਜੀ, ਉਨਾ ਪਾਪ ਸਾਨੂੰ ਲੱਗੇਗਾ, ਇਹ ਮੰਨਦੇ ਸਨ। ਵੇਖੋ ਸਾਧ ਸੰਗਤ ਜੀ, ਇਹੋ ਜਿਹੇ ਝੂਠ ਤੇ ਉਪਦਰਵ ਜਿਹੜਾ ਸੀ ਸੱਚੇ ਪਾਤਸ਼ਾਹ ਜੀ ਉਸ ਤੋਂ ਸਾਨੂੰ ਦੂਰ ਕਰ ਰਹੇ ਹਨ। ਫੇਰ ਪੜ੍ਹ ਦੋ।
ਹੁਮਾਰਾ ਕਸੇ ਸਾਇਹ ਆਇਦ ਬਜ਼ੇਰ।
ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਹੁਣ ਇੱਕ ਦ੍ਰਿਸ਼ਟਾਂਤ ਦਿੰਦੇ ਆ, ਉਹ ਵੀ ਦੇ ਰਹੇ ਆ ਫਾਰਸੀ ਦਾ ਔਰ ਇਰਾਨ ਦੇ ਲਿਟਰੇਚਰ ਦਾ, ਜਿਸ ਤੋਂ ਔਰੰਗਜ਼ੇਬ ਦੀ ਪੜ੍ਹਾਈ ਸੀ। ਭਾਵ ਉਸਨੂੰ ਉਸ ਦੀ ਜ਼ੁਬਾਨ ਦੇ ਵਿੱਚ ਹੀ ਵਧੀਆ ਤੋਂ ਵਧੀਆ ਪੜ੍ਹੇ ਤੋਂ ਪੜ੍ਹੇ ਇਲਮਦਾਰ ਜੋ ਦ੍ਰਿਸ਼ਟਾਂਤ ਔਰ ਅਲੰਕਾਰ ਹੈ ਉਹਨਾਂ ਦੀ ਵਰਤੋਂ ਕਰਕੇ ਤੇ ਉਸ ਨੂੰ ਸ਼ਰਮਿੰਦਾ ਕਰ ਰਹੇ ਹਨ। ਇੱਥੇ ਹੁਮਾਉਂ ਪੰਛੀ ਦਾ ਦ੍ਰਿਸ਼ਟਾਂਤ ਦਿੱਤਾ ਗਿਆ ਹੈ। ਇਰਾਨ ਦਾ ਫਰੀਦੁਨਦੀਨ ਨਾਮ ਦਾ ਲਿਖਾਰੀ ਹੋਇਆ, ਉਸਨੇ ਇੱਕ ਕਿਤਾਬ ਲਿਖੀ। ਉਸ ਕਿਤਾਬ ਦੀ ਹੁਣ ਇੰਗਲਿਸ਼ ਦੇ ਵਿੱਚ ਵੀ ਵਿਆਖਿਆ ਮਿਲਦੀ ਜੇ ਸਾਡੇ ਬੱਚਿਆਂ 'ਚੋਂ ਕਿਸੇ ਨੇ ਪੜ੍ਹਨੀ ਹੋਵੇ, ਦ ਕੋਂਗਰੀਗੇਸ਼ਨ ਆਫ ਬਰਡਸ। ਉਹਦੇ ਵਿੱਚ ਹੁਮਾਊ ਪੰਛੀ ਦੀ ਪਹਿਲੀ ਵਿਆਖਿਆ ਮਿਲਦੀ ਆ। ਉਹ ਮੰਨਦੇ ਸਨ ਕਿ ਹੁਮਾਊ ਪੰਛੀ ਇਹੋ ਜਿਹਾ ਅਸਮਾਨ ਦੇ ਵਿੱਚੋਂ ਉੱਡਦਾ ਤੇ ਉਹ ਕਦੇ ਦੁਨੀਆ ਦੇ ਉੱਪਰ ਭਾਵ ਧਰਤੀ ਉੱਪਰ ਜਾਂ ਬ੍ਰਿਕਸ਼ ਉੱਪਰ ਆਪਣਾ ਪੈਰ ਨਹੀਂ ਧਰਦਾ, ਹਮੇਸ਼ਾ ਉੱਡਦਾ ਰਹਿੰਦਾ ਤੇ ਜਿਸ ਦੇ ਉੱਪਰ ਉਹ ਆਪਣਾ ਸਾਇਆ ਉਹਦਾ ਪਰਛਾਵਾਂ ਪੈ ਜਾਵੇ ਤੇ ਉਹ ਬਾਦਸ਼ਾਹ ਬਣ ਜਾਂਦਾ। ਸਾਧ ਸੰਗਤ ਜੀ, ਗੁਰਪ੍ਰਤਾਪ ਦਾ ਇਤਿਹਾਸ ਤੁਸੀਂ ਪੜ੍ਹੋ। ਮਾਲਿਕ ਇਕੱਲਾ ਦ੍ਰਿਸ਼ਟਾਂਤ ਨਹੀਂ ਦਿੰਦੇ, ਮਾਲਿਕ ਦਾ ਹੁਮਾਊ ਪੰਛੀ ਨਾਲ ਵਾਕਫੀਤ ਹੋਈ ਆ। ਆਨੰਦਪੁਰ ਸਾਹਿਬ ਜੀ ਦੀ ਘਟਨਾ ਆ। ਸਿੱਖਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਕਿ ਜੇ ਗੁਰਬਾਣੀ ਅਸੀਂ ਪੜ੍ਹਦੇ ਹਾਂ, ਸਾਨੂੰ ਕਈ ਵਾਰੀ ਇਸ ਦੀ ਸਮਝ ਨਹੀਂ ਆਉਂਦੀ ਕਿ ਬਾਣੀ ਇਕੱਲੀ ਪੜ੍ਹਨ ਦਾ ਫਾਇਦਾ ਹੈ, ਕੋਈ ਅਸਰ ਹੈ, ਮਾਲਿਕ ਨੂੰ ਪੁੱਛਦੇ ਹਨ। ਮਾਲਿਕ ਕਹਿੰਦੇ ਠਹਿਰ ਜੋ, ਇਸ ਦਾ ਜਵਾਬ ਦੇਵਾਂਗੇ। ਕੁਛ ਕੁ ਦਿਨਾਂ ਬਾਅਦ ਇੱਕ ਬਾਬਾ ਆਉਂਦਾ, ਇੱਕ ਸਾਧੂ, ਔਰ ਉਹ ਮਾਲਿਕ ਨੂੰ ਇੱਕ ਖੰਭ ਦਿੰਦਾ ਔਰ ਕਹਿੰਦਾ, ਸੱਚੇ ਪਾਤਸ਼ਾਹ ਤੁਸੀਂ ਯੋਧੇ ਹੋ, ਤੀਰ ਨਾਲ ਜੜ ਰਹੇ ਹੋ ਤੇ ਤੁਸੀਂ ਦੇਖਿਓ ਤੀਰ ਦੀ ਕਮਾਲ। ਸੱਚੇ ਪਾਤਸ਼ਾਹ ਜੀ ਨੇ ਕਾਰੀਗਰ ਨੂੰ ਬੁਲਾ ਕਰਕੇ ਉਹ ਜਿਹੜਾ ਖੰਭ ਸੀ ਤੀਰ ਨਾਲ ਜੜਾਇਆ ਤੇ ਆਪਣੇ ਸਿੱਖਾਂ ਨੂੰ ਕਿਹਾ, ਦੂਰ ਦੂਰ ਖੜ੍ਹੇ ਹੋ ਜਾਵੋ, ਮੈਂ ਅਸਮਾਨ ਵੱਲ ਤੀਰ ਚਲਾਉਣਾ ਤੇ ਜਾ ਕਰਕੇ ਪਕੜ ਲਿਓ। ਸਿੱਖ ਪੂਰੀ ਰਾਤ ਪੈਣ ਤੱਕ, ਸ਼ਾਮ ਪੈਣ ਤੱਕ ਉੱਥੇ ਖੜ੍ਹੇ ਰਹੇ ਤੇ ਪੁੱਛਦੇ ਰਹੇ ਗੁਰਮੁਖ ਪਿਆਰਿਓ, ਦੇਖਦੇ ਰਹੇ ਕਿ ਉਹ ਤੀਰ ਮਿਲ ਜਾਵੇ, ਤੀਰ ਮਿਲਿਆ ਨਹੀਂ। ਤੇ ਜਦੋਂ ਫਿਰ ਮਹਾਰਾਜ ਕੋਲ ਆਏ, ਮਹਾਰਾਜ ਨੇ ਉੱਥੇ ਸਾਰਾ ਦੱਸਿਆ ਕਿ ਇਹ ਨਾਰਦ ਮੁਨੀ ਸੀ ਜੋ ਸਾਧੂ ਦੇ ਰੂਪ ਦੇ ਵਿੱਚ ਸਾਡੇ ਦਰਸ਼ਨਾਂ ਵਾਸਤੇ ਆਇਆ ਸੀ ਔਰ ਸਾਡੇ ਤਾਂ ਹੀ ਇਸਨੇ ਹੁਮਾਊ ਪੰਛੀ ਦਾ ਖੰਭ ਦਿੱਤਾ ਔਰ ਹੁਮਾਊ ਪੰਛੀ ਦੇ ਖੰਭਾਂ ਦਾ ਸੁਭਾਅ ਹੈ, ਇਹਨਾਂ ਨੂੰ ਜਿੱਧਰ ਨੂੰ ਸੁੱਟ ਦਈਏ ਇਹ ਜਾ ਕਰਕੇ ਹੁਮਾਊ ਪੰਛੀ ਉੱਪਰ ਲੱਗ ਜਾਂਦੇ ਹਨ। ਭਾਵ ਦ੍ਰਿਸ਼ਟਾਂਤ ਦੇ ਰਹੇ ਹਨ ਇਰਾਨ ਦੇ ਲਿਟਰੇਚਰ ਦਾ, ਆਪ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਅਜ਼ਮਾਇਆ ਔਰ ਵੇਖਿਆ ਔਰ ਗੁਰੇ ਇਤਿਹਾਸ ਦੇ ਵਿੱਚ ਉਸਨੂੰ ਅੰਕਿਤ ਕੀਤਾ। ਔਰ ਪੰਕਤੀ ਫੇਰ ਪੜ੍ਹ ਦਵੋ।
ਹੁਮਾਰਾ ਕਸੇ ਸਾਇਹ ਆਇਦ ਬਜ਼ੇਰ।
ਜੇ ਕਿਸੇ ਦੇ ਉੱਪਰ ਹੁਮਾਊ ਪੰਛੀ ਦਾ ਪਰਛਾਵਾਂ ਪੈ ਜਾਵੇ, ਇਹਨਾਂ ਦੀ ਮਾਨਤਾ ਸੀ ਕਿ ਉਹ ਬਾਦਸ਼ਾਹ ਬਣ ਜਾਵੇਗਾ।
बरो दस्त दारद न जागो दलेर।
जागो नाम है काम दा, काम दी दलेरी की के उस ताई हाथ पालवे, जेदे उपर हुमाऊं पंछी दा हाथ होवे। ते मालिक इत्थे ए कहण दी कोशिश करदे कि तू बड़ियां कोझियां नीतियां दे नाल सानू मारन दी कोशिश कीती, पर जिस उपर अकाल पुरख वाहिगुरु दी शक्ति और सत्ता रूपी हुमाऊं पंछी है, उस दा तू की विगाड़ सकदा है।
कसे पुस्त अपतद पसे शेर नर।
इस तरीके दे नाल जिवें भगत सदने जी दा शब्द है, सिंह सरण कत जाई है जो ग्रंभक जो जंबक ग्रस है, कि शेर दी शरण दे विच जान दा तां फायदा है कि जे करके गिद्दड़ आदिक कोई नेड़े ना आवे। ये शेर दा मतलब वह दृष्टांत भगत सदना जी दिंदे हन, और श्री गुरु गोबिंद सिंह महाराज जी इत्थे दृष्टांत दिंदे हन कि जे कोई बंदा शेर दी पिठ दे उपर भाव शेर दे उपर पै जावे, शेर दी सवारी करे, जां भाव शेर सरूपी अकाल पुरख वाहिगुरु दी शरण दे विच आ जावे।
ना गीरद बुजो मेष आहू गुजर।
इस तरीके दे नाल ना गीरद उस बंदे ताई फड़ नहीं सकदे। बुजो नाम है साण दा, मैंस दा, मझ दा, ते मेष नाम इसे तरीके दे नाल, ते आहू नाम है हिरन दा, ते मेष नाम है बुजो नाम है बकरी दा, बकरे दा, ते मेष नाम है जो साण दा, ते आहू नाम है हिरन दा। सच्चे पातशाह जी कहिंदे आ फिर उस ताई जंगल दे ये जिहड़े बाकी जानवर हन बकरे ते साण ते इसे तरीके दे नाल हिरण, उन्हां दी की मजाल, जिवें अपने पंजाबी दा खाण आ कि शेर दी दाढ़ी च कौन वाल कढ लवेगा। ते पर इस दा अंतरीव भाव जो संप्रदावां दे विच पढ़ाया जांदा ओ ए है, फिर पढ़ दो।
ना गीरद बुजो मेष आहू गुजर।
ते जिहड़े बकरियां वांग तेरे जिहड़े अहलकार तेरे जिहड़े चमचे हन, तेरी मैं मैं हमेशा करदे रहिंदे जिवें बकरे मैं करदे हन। ते इसे तरीके दे नाल खा खा करके गरीबां दा खून पी पी करके ते वड्डियां लै करके ते ओ मेष साणा वांगू मोटे हो गए हन। ते आहू जिवें हिरन पाप कर हिरन जिवें बड़ा तेज हुंदा ते छलांगा मारदा, इवें पाप करन वास्ते जिहड़े ओ छलांगा मारदे आ छालां मारदे हन, इहो जिहे आ ओ सारे गुजर जाणगे, कोल दी लंघ जाण करके मैनू नहीं फर्क पवेगा।
कसम मुसहफे खुफिया है गुर ई खुरम।
इस तरीके दे नाल साध संगत जी सच्चे पातशाह जी कहिंदे आ कि औरंगजेब जे मैं कसम खांदा मुसहफे, इस शब्द दा कईयां ने व्याख्या कीती कुरान, पर किसी भी ग्रंथ दे विच बाणी दी संग्रह होवे एक तो बहुते लिखारियां दी उस दा नाम हुंदा है मुसहफे। ते साढ़े वास्ते जो हुण तुसीं गुरबाणी दी दृष्टि तो समझो मुसहफे की आ गुरु ग्रंथ साहिब जी, क्यों करके गुरु ग्रंथ साहिब जी विच भगतां दी बाणी भी गुरुआं दी बाणी ये सारी दा संग्रह है। ते सच्चे पातशाह जी कहिंदे आ जे मैं इहो जिही खुफिया भाव लुक करके भी ते खुफिया तरीके दे नाल भी धन श्री गुरु ग्रंथ साहिब जी महाराज जी ताई कोई कसम खांदा कोई वचन करदा, ते गुरमुख प्यारियो अगे पढ़ दो।
ना फौजे अजीजेर सुम अफ कुनम।
इस तरीके दे नाल जे मैं ये सौ खांदा कि मैं अपनियां फौजां दे नाल औरंगजेब नाल लड़ाई नहीं करनी, ते फिर कदे वास्ते जिहड़ियां मेरियां फौजां सन उन्हां नूं मैं और जिहड़ा आनंदपुर साहिब जो पहाड़ सी उस तों मैं थले ना करदा, ते सुम अफ कुनम घोड़ियां दे जिहड़े खुर हन पैर हन उन्हां नूं अगे ना वधाउंदा, इह मैनूं कदे करन वास्ते मैनूं लोड़ ना पैंदी, इह गुरु गोबिंद सिंह साहिब जी कहिंदे हन। वेखो धन गुरु हरगोबिंद सिंह जी हरगोबिंद साहिब जी महाराज जी ने जिस वेले गुरता संभाली सी, अकाल तख्त साहिब जी जो अकाल बुंगा उसका नाम सी अपने तख्त तो खलो करके दोवें हाथ धन धन गुरु रामदास साहिब जी दे पवित्र दरबार श्री हरिमंदर साहिब जी वल करके ते कौल कीता सी, वादा कीता सी साध संगत जी कि मैनू बेसवा गामी चोर यार जुआर ठग दुनिया दे तमाम पाप लगन जे मैं चंदू दे नक विच नकेल ना पाई। ये श्री गुरु हरगोबिंद साहिब जी ने अपने सिखां दे विच कौल इकरार श्री हरिमंदर साहिब जी दे सामने कीता सी और उस तो हटे नहीं, उस तो एक कदम भी पिछे नहीं कीता। सच्चे पातशाह धन श्री गुरु हर गुरु गोबिंद सिंह जी महाराज जी कहिंदे हन कि मैं उसे गुरु हरगोबिंद साहिब जी का पोतरा हाँ, और गुरमुख प्यारियो पियो दादे का खोल डिठा खजाना ता मेरे मन पया निदाना। जे मैं कदे लुक करके भी एहो जी सौ खांदा ते कदे वास्ते मैं अपनियां फौजां अगे करनियां नहीं सन।
गुरसन है चकारे को नद चेहल नर।
औरंगजेब केड़ियां तेरियां बहादरियां ते केड़ियां मल्लां तू मारियां ते केड़ियां तेरियां जित्तां। गुरसन है चकारे को नद चेहल नर। चाली बंदे भुखे तिहाए बड़ा लंबा समा और समा वो तय करके आए। आनंदगढ़ किले तो जिस वेले छड़िया उस वेले तक तो ही जंग आरंभ हो गया सी साध संगत जी। ते सच्चे पातशाह जी कहिंदे गुरसने चेकारे कु नद चेहल नर की करदे चाली भुखे और तिहाए मेरे सिख।
के दह लख वर आयद बरो बेखबर।
जिथे दस लख तेरियां फौजां चढ़ करके आईयां आईयां भी बेखबर चोरां ते वांग। साध संगत जी तुसी चंडी दी वार पढ़ो। चंडी दी वार दे विच सतयुग दे जंगां दा जिक्र है कि किवें रण दे विच धौंसे नगारे जंग मुसाफे बजदे सन और गुरु की संगत ए जंग करन दा कोई तरीका है। तुसी इना इंग्लैंड वालियां दा भी सुनो इतिहास पढ़ के। जदों ये फ्रांस आदिक दे नाल इना दियां लड़ाइयां होईयां नेपोलियन वगैरा दे नाल दोवें धिर खलो करके ते इना दी जिहड़ी जंग दी बीन ट्रंपेट सी ओह वजदी हुंदी सी। तू पापिया दुष्टा कायरा औरंगिया तू एहो जिहा होया कि चाली बंदे ओह भी भुखे उना दे मुकाबले करन दे वास्ते तू कि देह लख बर आयद बरो बेखबर तू लै करके भी आया तो लैके आया बेखबरी दे नाल अचानक।
के पैमा शिकन बेद रंग आम दंद।
इस तरीके दे नाल जिहड़े तेरे बचन तू हुण कहिंदा कि तू सौ खादी सी कि मैं नहीं कीता इन्हां ने कीता। मैं तैनू दसदा जिहड़े तेरे अहलकार पहाड़ी राजे और तेरियां फौजां सी जिन्हां ने तेरा पैमा शिकन पैमा नाम है बचन शिकन नाम है तोड़न दा जिहड़ी तेरी ए तू कहिंदा ना कि तू सौ खादी जिन्हां ने तोड़िया वह बेद रंग आम दंद बड़ी काली दे नाल आए किवें आए।
मियां तेग तीरो तो फंग आम दंद।
जिवें साध संगत जी मियां तेग जिवें म्यान दे विच्चों तलवार खिची दी आ जिवें धनक दे विच्चों तीर चलाई दा जिवें ते इसी प्रकार तोप दे विच्चों गोले वरदे आ इन्नी काली दे नाल तेरियां फौजां आईयां सी ओ एहो जिहियां सन। अथवा सच्चे पातशाह जी कहिंदे इवें दुश्मन दल टुट के पै गया मियां तेग तेगां कढ़ लईयां तीर चलाउण लग पए और गोलाबारी होई। सच्चे पातशाह जी कहिंदे पढ़ दो अगला।
बलाचारगी दर हला मियां आम दम।
इस तरीके दे नाल सच्चे पातशाह कहिंदे मेरा जंग करन दा कोई मतलब नहीं सी पर ब लाचारगी इस तरीके दे नाल मजबूरी दी हालत दे विच ते मैनू मियां आम दम मैनू आउणा पिया जंग दे विच जंग करनी पई।
बतदबीर तीरो तो फंग आम दम।
ते बतदबीर जंग दी विद्या दे नाल विधि पूर्वक फिर मैं भी अपने सिखां नू पंजा पंजा दे काफलियां दे नाल तीरो तो फंग आम दम मैं भी फिर गोलाबारी और तीर अपने पासियों भी मैं शुरू कीते आरंभ कीते। ये चमकौर साहब जी दी जंग दा हाल सच्चे पातशाह जी बयान कर रहे हैं और सच्चाइयां दसणगे जिहड़ी औरंगजेब ताईं उसनू फनियर काले नागा वांग बिछुआ वांग ये सच डंगदा जा ਵੇਗਾ। ਇਸ ਬਾਣੀ ਦੀ ਇੱਕ ਇੱਕ ਲਗਾ ਮਾਤਰਾ ਉਹਦੇ ਵਾਸਤੇ ਇਹ ਫਨੀਅਰ ਕਾਲੇ ਨਾਗ ਬਿੱਛੂ ਹਨ ਜਿਹੜੇ ਉਸਨੂੰ ਦੱਸੀ ਜਾ ਰਹੇ ਹਨ। ਸਾਧ ਸੰਗਤ ਜੀ ਇੱਥੇ ਸਮਾਪਤੀ। ਅਗਲੇ ਹਫ਼ਤੇ ਜਿਹੜਾ ਉਹ ਮਾਲਿਕ ਦਾ ਬੜਾ ਮਸ਼ਹੂਰ ਆਮ ਗੁਰਦੁਆਰਿਆਂ ਦੀ ਦੀਵਾਰਾਂ ਦੇ ਵਿੱਚ ਫੋਟੋਆਂ ਦੇ ਵਿੱਚ ਵੀ ਕਿ ਜਦੋਂ ਕੋਈ ਰਸਤਾ ਨਾ ਲਿਆ ਉਹ 22ਵੀਂ ਜਿਹੜਾ ਬੈਂਤ ਹੈ 22ਵਾਂ ਬੈਂਤ ਜਿਹਦੇ ਵਿੱਚ ਫਿਰ ਮੈਂ ਜਾ ਕਰਕੇ ਕਿਰਪਾਨ ਕੱਢੀ ਉਹਦੀ ਵਿਆਖਿਆ ਸੱਚੇ ਪਾਤਸ਼ਾਹ ਜੀ ਵਿਸਥਾਰ ਦੇ ਨਾਲ ਕਰਾਉਣ। ਅਨੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਅਣਜਾਣ ਬੱਚੇ ਸਮਝ ਕਰਕੇ ਖਿਮਾ ਕਰਨੀਆਂ। ਗੁਰੂ ਕੀ ਸੰਗਤ ਸਮਾਂ ਥੋੜ੍ਹਾ ਕੁ ਵੱਧ ਹੈ ਦੋਵੇਂ ਹੱਥ ਜੋੜ ਕਰਕੇ ਮਾਫ਼ੀ। ਮੈਂ ਫਿਰ ਆਪ ਜੀਆਂ ਤੋਂ ਅਸੀਸ ਮੰਗਦਾ ਕਿ ਸਿੱਖ ਜਿਹੜਾ ਹੈ ਅਲਪੱਗ ਹੈ ਗੁਰੂ ਸਰਬੱਗ ਹੈ ਔਰ ਖਾਲਸੇ ਤਾਈਂ ਸਾਰੀਆਂ ਬਖਸ਼ਿਸ਼ਾਂ ਕੀਤੀਆਂ। ਤੁਸੀਂ ਮਾਲਿਕ ਤਾਈਂ ਬੇਨਤੀ ਕਰੋ ਕਿ ਗੁਰਪੁਰਬ ਤੋਂ ਪਹਿਲਾਂ ਇਸ ਬਾਣੀ ਦੀ ਕਥਾ ਸੰਪੂਰਨ ਔਰ ਸ਼ੁੱਧ ਕਰਵਾ ਲੈਣ। ਗਲਤੀਆਂ ਨਾ ਚਿਤਾਰਨੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਜੀ।
ਬਲਾਚਾਰਗੀ ਦਰ
ਮਿਆ ਆਮ ਦਮ ਬਤਦਬੀਰ ਤੀਰੋ ਤੋ ਫੰਗ ਆਮ ਦਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।